ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦੁਰ ਰਾਏ ਸੈ ਭੰਗੁਰ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਐਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇਹ ਪਦ ਨਮੋ ਹਮਾਰ ਬੇਸ ਮਾਰਿ ਅਥਾਹ ਅਗੰਤਿ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪ ਸਰਬੱਤ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤਮਈ ਬੋਲ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸੱਚਾ ਸਾਹੋ ਹੈ ਸਿੱਖ ਦੇ ਹਰ ਰਸੇ ਸਤਿਗੁਰਾਂ ਦੀ ਇਸ ਅੰਮ੍ਰਿਤ ਭੰਡਾਰ ਗੁਰਬਾਣੀ ਵਿੱਚੋਂ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਨਿਹਾਲ ਸਤਿਗੁਰਾਂ ਦੀ ਇਸ ਬਾਣੀ ਨੂੰ ਸੁਣ ਕਰਕੇ ਪੜ੍ਹ ਕਰਕੇ ਫਿਰ ਇਸ ਬਾਣੀ 'ਤੇ ਅਮਲ ਕਰਕੇ ਦੋਨੇ ਲੋਕ ਇਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਦੇ ਮਹਾਂਵਾਕ ਅਨੁਸਾਰ ਆਪ ਜੀ ਗੁਰੂ ਹਜ਼ੂਰੀ ਵਿੱਚ ਪਹੁੰਚੇ ਹੋ ਜਿੱਥੇ ਸੋਧਰ ਦੀ ਬਾਣੀ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਗੁਰੂ ਪਿਆਰੇ ਭਾਈ ਗੁਰਪ੍ਰੀਤ ਸਿੰਘ ਜੀ ਦੇ ਕੋਲੋਂ ਬੜਾ ਧੀਰਜ ਪਾ ਦੇ ਨਾਲ ਬੜੇ ਠਰੰਮੇ ਵਾਲਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਜਿਵੇਂ ਅੱਗੇ ਭਾਈ ਗੁਰਸ਼ਰਨ ਸਿੰਘ ਜੀ ਬਹੁਤ ਸੁੰਦਰ ਕੀਰਤਨ ਲਗਾਤਾਰ ਕਈ ਦਿਨ ਸੁਣਾਉਂਦੇ ਰਹੇ ਮਹਾਂਪੁਰਖਾਂ ਦੀਆਂ ਬਰਸੀਆਂ ਦੇ ਸਮਾਗਮ ਸਮਾਪਤ ਹੋ ਕੇ ਹਟੇ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼, ਉਹਨਾਂ ਪੂਰਨ ਪੁਰਖਾਂ ਦੀਆਂ ਯਾਦਾਂ ਮਨਾਈਆਂ ਇਸ ਪਾਵਨ ਅਸਥਾਨ 'ਤੇ। ਕਿਸੇ ਨਾ ਕਿਸੇ ਰੂਪ ਵਿੱਚ ਆਪ ਜੀ ਨੇ ਸੇਵਾ ਕਰਕੇ, ਕਿਸੇ ਨੇ ਬਰਤਨਾਂ ਦੀ, ਕਿਸੇ ਨੇ ਸਫਾਈ ਦੀ, ਕਿਸੇ ਨੇ ਪਾਠ ਕਰਨ ਦੀ, ਕਿਸੇ ਨੇ ਪਾਠ ਕਰਾਉਣ ਦੀ, ਕਥਾ ਕਰਨ ਦੀ, ਕੀਰਤਨ ਕਰਨ ਦੀ ਜਾਂ ਸੁਣਨ ਦੀ, ਅਨੰਤ ਕਿਸਮ ਦੀਆਂ ਸੇਵਾਵਾਂ ਨੂੰ ਸਤਿਗੁਰੂ ਦੇ ਚੌਰ ਕਰਨ ਦੀ, ਸਤਿਗੁਰਾਂ ਵਾਸਤੇ ਥਾਲਾ ਤਿਆਰ ਕਰਨ ਦੀ ਅਨੰਤ ਸੇਵਾਵਾਂ, ਜਿੱਥੇ ਸੇਵਾ ਦਾ ਲਾਭ ਉਠਾਇਆ ਹੈ, ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਅਤੇ ਭਾਈ ਸਾਹਿਬ ਜੀ ਹੁਣੇ ਹੁਣੇ ਜਿਹੜਾ ਸ਼ਬਦ ਪੜ੍ਹ ਰਹੇ ਸੀ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਨਾ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਦਾ ਹੈ। ਦਸਤਗੀਰੀ ਹੁੰਦੀ ਹੈ ਹੱਥ ਪਕੜਨ ਦੀ ਕਿਰਿਆ, ਦਸਤ ਨਾਮ ਹੀ ਹੱਥਾਂ ਦਾ ਹੈ, ਫਾਰਸੀ ਦਾ ਸ਼ਬਦ ਹੈ। ਸੰਸਾਰ ਕੀ ਹੈ, ਇਹਦੇ ਵਿੱਚ ਦੱਸ ਦਿੱਤਾ ਕਬੀਰ ਸਾਹਿਬ ਨੇ ਵੀ, ਸੰਸਾਰ ਇੱਕ ਸਿਹਰ ਮੇਲਾ, ਸਿਹਰ ਨਾਮ ਜਾਦੂ ਦਾ ਹੁੰਦਾ, ਅਤੇ ਜਾਦੂਗਰ ਦੀ ਜਿਹੜੀ ਰਚਨਾ ਹੈ ਉਹਦੇ 'ਚ ਕੋਈ ਵੀ ਚੀਜ਼ ਸੱਚ ਨਹੀਂ ਹੁੰਦੀ। ਇਹਦੇ ਵਿੱਚ ਵੀ ਜੋ ਅਸੀਂ ਦੇਖ ਰਹੇ ਹਾਂ ਸੱਚ ਨਹੀਂ ਹੈ, ਜੋ ਸੱਚ ਹੈ ਉਹ ਸਾਨੂੰ ਦਿਸ ਨਹੀਂ ਰਿਹਾ, ਕਿਉਂਕਿ ਅੱਖਾਂ ਹੀ ਝੂਠੀਆਂ ਨੇ। ਸੱਚ ਨੂੰ ਅੱਖਾਂ ਦੇਖ ਕਿਵੇਂ ਲੈਣ, ਦ੍ਰਿਸ਼ਟਮਾਨ ਜੋ ਵੀ ਆਏਗਾ, ਕਿਉਂਕਿ ਅੱਖਾਂ ਝੂਠੀਆਂ ਨੇ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹ ਸਭ ਮਿਥਿਆ ਦੇਖ ਸਕਦੀਆਂ ਹਨ, ਮਿਥਿਆ ਵਸਤੂ ਨੂੰ ਮਿਥਿਆ ਅੱਖਾਂ ਦੇਖ ਸਕਦੀਆਂ ਨੇ, ਸੱਤ ਨੂੰ ਅੱਖਾਂ ਨਹੀਂ ਦੇਖ ਸਕਦੀਆਂ। ਸੱਤ ਨੂੰ ਦੇਖਣ ਵਾਲੀਆਂ ਅੱਖਾਂ ਗੁਰੂ ਦੇ ਕੋਲੋਂ ਲੈਣੀਆਂ ਪੈਂਦੀਆਂ ਹਨ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਆਹ ਬੀਬੀ ਦਾ ਲੱਗੇ ਤਰੀਕਾ ਮੱਥਾ ਟੇਕਣ ਦਾ ਭਾਈ, ਸਵੇ ਨਰਾਰੀ ਪੱਖ ਹੈ। ਚਲੋ ਸਤਿਕਾਰ ਤਾਂ ਮਹਾਰਾਜ ਦਾ ਸਤਿਕਾਰ ਹੀ ਹੈ ਕਿਸੇ ਤਰੀਕੇ ਨਾਲ, ਪਰ ਗੁਰਮਤ ਦੇ ਅਨੁਸਾਰ ਹੀ ਮੱਥਾ ਟੇਕਣਾ ਠੀਕ ਹੁੰਦਾ। ਸੋ ਇਉਂ ਸਤਿਸੰਗ ਜੀ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਇਹ ਬੰਦੇ ਜੇ ਤੂੰ ਰੱਬ ਨੂੰ ਲੱਭਣਾ ਤਾਂ ਉੱਥੇ ਲੱਭ ਜਿੱਥੇ ਹੈ ਉਹ, ਉੱਥੇ ਹਰ ਰੋਜ਼ ਖੋਜ ਕਰ, ਤੈਨੂੰ ਕੌਣ ਹਟਾਉਂਦਾ। ਪਰ ਜਿੱਥੇ ਤੂੰ ਖੋਜ ਕਰ ਰਿਹਾ, ਜਿੱਥੇ ਲੱਭ ਰਿਹਾ, ਉਹਾਂ ਤਾਂ ਜਾਈਏ ਜੇ ਇਹ ਨਾ ਹੋਏ, ਇਹ ਤਾਂ ਚਲੋ ਸਰਵ ਵਿਆਪੀ। ਉਹ ਖੋਜ ਜਿਹੜਾ ਸ਼ਬਦ ਹੈ, ਖੋਜ ਤਾਂ ਚਲੋ ਲੱਭਣ ਦਾ ਹੀ ਨਾਂ ਹੈ, ਕੋਈ ਬਹੁਤ ਔਖਾ ਸ਼ਬਦ ਤਾਂ ਹੈ ਨਹੀਂ ਇਹ। ਖੋਜ ਇੱਕ ਬਿਰਤੀ, ਖੋਜਣ ਵਾਲੀ ਬਿਰਤੀ, ਇਹਨੂੰ ਕਹਿੰਦੇ ਖੋਜ ਬਿਰਤੀ। ਕੁਛ ਲੱਭਣ ਵਾਲੀ ਅੰਦਰ ਜਿਹੜੀ ਸੁਰਤ ਹੈ, ਜਿਹੜੀ ਕੁਛ ਨਾ ਕੁਛ ਲੱਭਦੀ ਰਹਿੰਦੀ ਹਰ ਵੇਲੇ, ਇਹ ਖੋਜ ਬਿਰਤੀ ਮਨੁੱਖ ਨੂੰ ਜਨਮ ਤੋਂ ਪ੍ਰਾਪਤ ਹੈ। ਮਰਨ ਤੱਕ ਤੇ ਇਹ ਅੱਖਾਂ ਖੋਜਦੀਆਂ ਰਹਿੰਦੀਆਂ ਨੇ ਕੁਛ ਨਾ ਕੁਛ। ਅੱਖਾਂ ਖੋਜਦੀਆਂ ਨੇ ਦਿਸਣ ਵਾਲੀ ਚੀਜ਼ ਦੇ ਵਿੱਚੋਂ, ਕੰਨ ਖੋਜਦੇ ਆ ਸੁਣਨ ਵਾਲੀ ਚੀਜ਼ ਦੇ ਵਿੱਚੋਂ। ਖੋਜ ਬਿਰਤੀ ਅੰਦਰ ਬੈਠੀ ਹੈ, ਆਵਾਜ਼ ਰਾਹੀਂ ਵੀ ਖੋਜ, ਜੋ ਕੁਛ ਦਿਖ ਰਿਹਾ ਇਹਦੇ ਰਾਹੀਂ ਵੀ ਹਰ ਵੇਲੇ। ਕਿਉਂਕਿ ਜਦੋਂ ਬੱਚੇ ਦੀਆਂ ਅੱਖਾਂ ਵੀ ਨਹੀਂ ਖੁੱਲੀਆਂ, ਜਨਮ ਹੀ ਧਾਰਿਆ, ਖੋਜ ਉਦੋਂ ਹੀ ਆਰੰਭ ਹੋ ਗਈ ਹੈ। ਇਹ ਗੱਲ ਵੱਖਰੀ ਹੈ ਵੀ ਉਦੋਂ ਉਹਦੀ ਖੋਜ ਅਤੇ ਉਹਦੀ ਲੋੜ ਦੇ ਅਨੁਸਾਰ ਸਿਰਫ ਪੇਟ ਭਰਨ ਦੀ ਖੋਜ ਆਰੰਭ ਹੋਈ, ਕੁਛ ਖਾਣ ਨੂੰ ਮਿਲ ਜਾਏ, ਅਤੇ ਉਹਦੀ ਖੋਜ ਬਿਰਤੀ ਨੇ ਮਾਂ ਦੀ ਸਹਾਇਤਾ ਨਾਲ ਚਲੋ ਮਨੁੱਖ ਦੀ ਮਾਂ ਸਿਆਣੀ ਹੈ, ਉਹਨੇ ਬੱਚੇ ਨੂੰ ਜ਼ਿਆਦਾ ਖੋਜਣ ਦੇ ਵਿੱਚ ਖੇਚਲ ਨਹੀਂ ਹੋਣ ਦਿੱਤੀ, ਚੁੱਕਿਆ ਆਪਣੀ ਗੋਦ ਵਿੱਚ ਲਿਆ ਅਤੇ ਆਪਣੇ ਜਿਸਮ ਤੋਂ ਹੀ ਉਹਦੀ ਪੂਰਤੀ, ਉਹਦੀ ਖੋਜ ਇਹ ਸੀ ਵੀ ਮੈਂ ਕੁਝ ਲੱਭਾਂ, ਮੈਨੂੰ ਕੁਝ ਖਾਣ ਨੂੰ ਕਿੱਥੋਂ ਮਿਲ ਜਾਏ, ਅਤੇ ਮਾਂ ਦਾ ਜਿਸਮ ਮਿਲ ਗਿਆ ਅਤੇ ਉੱਥੇ ਹੀ ਉਹਨੂੰ ਚੂਣ ਚੂਣ ਕੇ ਖਾਣਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਵੱਡਾ ਹੋ ਰਿਹਾ ਤਿਉਂ ਤਿਉਂ ਖੋਜ ਬਿਰਤੀ ਵੀ ਵੱਡੀ ਹੋ ਰਹੀ ਹੈ। ਬਚਪਨ 'ਚ ਕੁਝ ਹੋਰ ਖੋਜਦਾ ਸੀ, ਜਵਾਨੀ ਵਿੱਚ ਕੁਝ ਹੋਰ ਖੋਜਣ ਲੱਗ ਪੈਂਦਾ, ਪਰ ਖੋਜ ਬਿਰਤੀ ਉਹੀ ਹੈ। ਖੋਜਦਾ ਅਲੱਗ ਅਲੱਗ ਹੈ ਆਪਣੇ ਆਪਣੇ ਸੁਭਾਅ, ਕਿਉਂਕਿ ਉਸ ਵੇਲੇ ਬੱਚਾ ਸੀ, ਵੱਡਾ ਹੋਇਆ, ਉਹਦੀਆਂ ਖੋਜਾਂ ਵੀ ਵੱਡੀਆਂ ਹੋ ਗਈਆਂ। ਉਸ ਚੀਜ਼ ਨੂੰ ਬੰਦਾ ਖੋਜਦਾ ਹੈ ਜਿਹਦੀ ਅੰਦਰ ਭੁੱਖ ਪੈਦਾ ਹੋ ਜਾਏ, ਲੋੜ ਪੈਦਾ ਹੋ ਜਾਏ, ਉਹਨੂੰ ਖੋਜੇਗਾ। ਉਨੀ ਦੇਰ ਤੱਕ ਲੱਭਣ ਨਹੀਂ ਤੁਰਦਾ ਜਿੰਨੀ ਦੇਰ ਤੱਕ ਅੰਦਰ ਉਹਦੀ ਲੋੜ ਨਾ ਪੈਦਾ ਹੋ ਜਾਏ, ਜ਼ਰੂਰਤ ਨਾ ਪੈਦਾ ਹੋ ਜਾਏ। ਪਸ਼ੂ ਦੇ ਬੱਚੇ ਨੂੰ ਜੰਗਲਾਂ ਦੇ ਵਿੱਚ ਪਸ਼ੂ ਦੀ ਮਾਂ ਨੇ ਜਨਮ ਦਿੱਤਾ ਹੈ, ਸਾਰੀ ਦੁਨੀਆ ਜਾਣਦੀ ਹੈ। ਕੋਈ ਉੱਥੇ ਹਸਪਤਾਲ ਨਹੀਂ, ਕੋਈ ਨਰਸਿੰਗ ਹੋਮ ਨਹੀਂ ਹੈ, ਉੱਥੇ ਬੱਚਾ ਦਵਾਉਣ ਵਾਲਾ, ਬੱਚੇ ਨੂੰ ਜਨਮ ਦਵਾਉਣ ਵਾਲੀ ਕੋਈ ਦਾਈ ਨਹੀਂ ਹੈ, ਕੁਦਰਤ ਹੀ ਦਾਈ ਹੈ, ਕੁਦਰਤ ਹੀ ਜਨਮ ਦਵਾ ਰਹੀ ਹੈ। ਔਰ ਫਿਰ ਜਨਮ ਦੇਣ ਵਾਲੀ ਦੇ ਕੋਲ ਲਫਾਜ਼ ਨਹੀਂ ਹੈ, ਬੱਚੇ ਦੇ ਕੋਲ ਅਕਲ ਨਹੀਂ ਹੈ ਕਿ ਉਹ ਆਵਾਜ਼ ਦੇਵੇ ਵੀ ਬੱਚਾ ਤੈਨੂੰ ਭੁੱਖ ਲੱਗੀ ਹੈ, ਮੇਰੇ ਅਸਤਨਾਂ ਵਿੱਚ ਦੁੱਧ ਹੈ ਤੇਰੇ ਵਾਸਤੇ, ਤੂੰ ਆ, ਮੈਂ ਤੈਨੂੰ ਦੁੱਧ ਦੇ ਦਿਆਂ। ਬੱਚੇ ਜੇ ਬੱਚੇ ਨੂੰ ਕਹਿ ਵੀ ਦੇਵੇ ਤਾਂ ਫਿਰ ਉਹਨੂੰ ਅਕਲ ਥੋੜ੍ਹੀ ਹੈ, ਉਹਦੇ ਕੋਲ ਲਫਾਜ਼ ਨਹੀਂ। ਜਿਹਦੇ ਕੋਲ ਲਫਾਜ਼ ਵੀ ਹੈ ਅਤੇ ਮਨੁੱਖ ਦੇ ਬੱਚੇ ਨੂੰ ਮਨੁੱਖ ਦੀ ਮਾਂ ਕਹੇ ਆਦਾ ਬੱਚਾ ਦੁੱਧ ਚੁੰਘ ਲੈ, ਉਹਨੂੰ ਬੱਚੇ ਨੂੰ ਕੀ ਪਤਾ ਹਾਲੇ, ਉਹਨੂੰ ਤਾਂ ਸੰਸਾਰ ਦੀ ਬੋਲੀ ਨਹੀਂ ਸਮਝ ਆਉਣ ਲੱਗੀ। ਅਤੇ ਉਸ ਵੇਲੇ ਮਾਂ ਨਹੀਂ ਸਮਝਾ ਸਕਦੀ, ਅਤੇ ਵੀ ਮਾਂ ਦੇ ਕੋਲ ਹੱਥ ਨਹੀਂ ਹੈ, ਮਨੁੱਖ ਦੀ ਮਾਂ ਕੋਲ ਹੱਥ ਹੈਗੇ। ਬੱਚੇ ਨੂੰ ਚੁੱਕਿਆ, ਛਾਤੀ ਨਾਲ ਲਾ ਲਿਆ, ਉਹਦੇ ਮੂੰਹ ਦੇ ਵਿੱਚ ਆਪਣੀ ਦੁੱਧ ਦਾ ਚਸ਼ਮਾ ਜਿਹੜਾ ਹੈ ਉਹਦੇ ਮੂੰਹ ਦੇ ਵਿੱਚ ਦੇ ਦਿੱਤਾ ਅਤੇ ਬੱਚੇ ਦੀ ਤ੍ਰਿਪਤੀ ਹੋ ਗਈ। ਪਰ ਪਸ਼ੂ ਕੀ ਕਰੇ, ਪਸ਼ੂ ਦੇ ਕੋਲ ਤਾਂ ਐਸਾ ਸਾਧਨ ਨਹੀਂ ਹੈ। ਪਰ ਉਸ ਬੱਚੇ ਦੀ ਖੋਜ ਬਿਰਤੀ, ਪਸ਼ੂ ਦੇ ਬੱਚੇ ਦੀ ਖੋਜ ਰਿਹਾ, ਜਨਮ ਹੋ ਗਿਆ, ਥਿੜ ਥੜਾਉਂਦਾ, ਲੱਤਾਂ ਜੇ ਭਾਰ ਨਹੀਂ ਚੱਲਦੀਆਂ ਅਤੇ ਪੇਟ ਭਰਨ ਦੇ ਲਈ ਖੋਜ ਨੂੰ ਟਿਕਣ ਨਹੀਂ ਦਿੰਦੀ, ਮਾਂ ਦੇ ਮੂੰਹ ਵਾਲੇ ਪਾਸੇ ਨੂੰ ਗਿਆ, ਸੱਜੇ ਨੂੰ ਗਿਆ, ਖੱਬੇ ਨੂੰ ਗਿਆ, ਉੱਥੇ ਮੂੰਹ ਦੇ ਵਿੱਚ ਖਾਣ ਵਾਸਤੇ ਕੁਛ ਨਹੀਂ ਮਿਲਿਆ, ਅਤੇ ਹੌਲੀ ਹੌਲੀ ਅਸਤਨਾਂ ਦੇ ਕੋਲ ਆਪ ਹੀ ਪਹੁੰਚ ਜਾਂਦਾ, ਕੋਈ ਵੀ ਉਹਨੂੰ ਉੱਥੇ ਲਿਜਾਣ ਵਾਲਾ ਨਹੀਂ ਹੈ। ਜਿਹੜੇ ਪਸ਼ੂ ਜੰਗਲਾਂ ਵਿੱਚ ਹੋ ਰਹੇ, ਮੈਂ ਉਹਨਾਂ ਦੀ ਗੱਲ ਕਰਦਾ। ਖੋਜ ਬਿਰਤੀ ਨੇ ਉਸ ਬੱਚੇ ਨੂੰ, ਪਸ਼ੂ ਬਿਰਤੀ ਹੈ, ਪਸ਼ੂ ਜੂਨ ਹੈ, ਉਹਨੂੰ ਦੁੱਧ ਤੱਕ ਪਹੁੰਚਾ ਦਿੱਤਾ, ਕਿਉਂਕਿ ਉਹਦੀ ਲੋੜ ਹੈ ਅਤੇ ਉਸ ਲੋੜ ਨੇ ਉਹਨੂੰ ਉਸ ਮਾਰਗ 'ਤੇ ਪਾ ਦਿੱਤਾ। ਪਸ਼ੂ ਦੀ ਵੀ ਖੋਜ ਹੈ, ਪੰਛੀ ਦੀ ਵੀ ਖੋਜ ਹੈ। ਮਹਾਰਾਜ ਸਾਹਿਬ ਕਹਿੰਦੇ ਨੇ ਇੱਕ ਪ੍ਰਮਾਣ ਦਿੱਤਾ ਹੈ ਕੂੰਜਾਂ ਦਾ, ਊੜੇ ਊੜ ਆਵੇ ਸੈ ਕੋਸਾਂ, ਸੈਂਕੜੇ ਕੋਹਾਂ ਬਰਫਾਨੀ ਇਲਾਕੇ ਵਿੱਚ ਆਪਣੇ ਬੱਚਿਆਂ ਨੂੰ ਜਨਮ ਦੇ ਕੇ, ਜਾਣੀ ਬੱਚਿਆਂ ਨੂੰ ਨਹੀਂ, ਆਂਡੇ ਪੈਦਾ ਕਰਕੇ, ਆਂਡੇ ਉੱਥੇ ਬਰਫ਼ ਦੇ ਵਿੱਚ ਨੇ, ਕੱਤਕ ਦੇ ਮਹੀਨੇ, ਕੱਤਕ ਕੂੰਜਾਂ ਲਿਖਿਆ ਨਾ, ਕੱਤਕ ਦੇ ਮਹੀਨੇ ਕੂੰਜਾਂ ਮੈਦਾਨੀ ਇਲਾਕੇ ਵਿੱਚ ਆ ਜਾਂਦੀਆਂ। ਅਤੇ ਫਿਰ ਆਂਡੇ ਉੱਥੇ ਰੱਖੇ ਹੋਏ ਹੈ, ਉਹਨਾਂ ਦੇ ਪਿੱਛੇ ਕੋਈ ਵੀ ਆਂਡਿਆਂ ਨੂੰ ਸੰਭਾਲਣ ਵਾਲਾ ਨਹੀਂ। ਅਤੇ ਇਸ ਪਾਛੇ ਬਚਰੇ ਛਰਿਆ, ਛਰੇ ਦਾ ਅਰਥ ਹੁੰਦਾ ਇਕੱਲਾ, ਛਰਾ ਜਿਹੜਾ ਸ਼ਬਦ ਹੈ, ਛੜਾ ਉਹਦੇ ਵਿਗੜ ਕੇ ਰੂਪ ਹੈ ਛੜਾ, ਜਿਹਦੀ ਸ਼ਾਦੀ ਨਾ ਹੋਵੇ, ਇਕੱਲਾ ਹੀ ਹੋਵੇ ਜਿਹੜਾ। ਸ਼ਰਿਆ ਇਕੱਲੇ, ਉਹਨਾਂ ਦੀ ਕੋਈ ਰਾਖੀ ਨਾ ਮਾਂ ਨਾ ਪਿਓ ਦੋਨੇ ਨਹੀਂ ਹੈ, ਅਤੇ ਪਾਛੇ ਬਚਰੇ ਸ਼ਰਿਆ। ਤਿੰਨ ਕਵਣ ਕਲਾਵੇ ਕਵਣ ਚੁਗਾਵੇ, ਕੋਈ ਵੀ ਨਹੀਂ ਉਹਨਾਂ ਨੂੰ, ਅਤੇ ਨਾ ਤਾਂ ਜਿਵੇਂ ਪੰਛੀ ਮੂੰਹ ਦੇ ਵਿੱਚ ਚੋਗਾ ਪਾਉਂਦੇ ਨੇ ਉਹ ਚੁਗਾਉਣ ਵਾਲਾ ਵੀ ਕੋਈ ਨਹੀਂ, ਕੁੱਕੜੀ ਦੀ ਤਰ੍ਹਾਂ ਵੀ ਪਾਲਣ ਵਾਲਾ ਕੋਈ ਨਹੀਂ, ਜਿਵੇਂ ਆਂਡਿਆਂ 'ਤੇ ਕੁੱਕੜੀ ਬੈਠਦੀ ਹੈ ਕੋਈ ਵੀ ਨਹੀਂ ਹੈ ਉੱਥੇ। ਪਰ ਮਨ ਮਹਿ ਸਿਮਰਨ ਕਰਿਆ, ਪੂੰਜ ਦੀ ਧਿਆਨ ਬਿਰਤੀ ਉਹਨੇ ਧਿਆਨ ਦੇ ਵਿੱਚ ਲੈ ਆਉਂਦੇ, ਸਿਮਰਤੀ ਦੇ ਵਿੱਚ ਉਹਦੀ ਗਿਣਤੀ ਦੇ ਵਿੱਚ ਆਂਡੇ ਨੇ ਵੀ ਮੈਂ ਇੰਨੇ ਆਂਡੇ ਪਿੱਛੇ ਦੇ ਕੇ ਆਈ ਹਾਂ। ਖੋਜੀਆਂ ਨੇ ਇਹ ਵੀ ਖੋਜਿਆ ਕਿ ਜਿਹੜਾ ਆਂਡਾ ਉਹਦੇ ਧਿਆਨ ਤੋਂ ਬਾਹਰ ਚਲਿਆ ਜਾਏ ਗਲ ਜਾਂਦਾ, ਉਹਦੇ ਵਿੱਚੋਂ ਬੱਚਾ ਜਨਮ ਨਹੀਂ ਲੈਂਦਾ। ਧਿਆਨ ਬਿਰਤੀ ਦੁਆਰਾ ਆਂਡਿਆਂ ਦੇ ਵਿੱਚੋਂ ਬੱਚੇ ਨੂੰ ਜਨਮ ਦਵਾਉਣਾ ਇੱਕ ਕੁਦਰਤ ਦੀ ਐਸੀ ਬਰੀਕ ਤਕਨੀਕ ਹੈ ਜਿਹਨੂੰ ਅੱਜ ਦਾ ਮਨੁੱਖ ਨਹੀਂ ਪਕੜ ਸਕਿਆ। ਉਹ ਧਿਆਨ ਸ਼ਕਤੀ, ਅਤੇ ਜਿਸ ਵੇਲੇ ਬੱਚੇ ਦਾ ਜਨਮ ਹੋਇਆ ਮਾਂ ਕੋਲ ਨਹੀਂ, ਪਿਓ ਕੋਲ ਨਹੀਂ, ਭੈਣ ਕੋਲ ਨਹੀਂ, ਭਰਾ ਕੋਲ ਨਹੀਂ, ਕੋਈ ਸਾਂਭਣ ਵਾਲਾ ਨਹੀਂ, ਸ਼ਰਿਆ ਇਕੱਲੇ ਨੇ, ਮਾਂ ਸਿਮਰਨ ਕਰੀ ਜਾ ਰਹੀ ਹੈ ਧਿਆਨ ਦੁਆਰਾ ਬੱਚੇ ਨੂੰ ਜਨਮ ਦਵਾ ਦਿੱਤਾ। ਔਰ ਫਿਰ ਬੱਚੇ ਨੂੰ ਧਿਆਨ ਦੁਆਰਾ ਹੀ, ਧਿਆਨ ਦੀ ਸ਼ਕਤੀ ਨਾਲ ਹੀ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰ ਦਿੱਤਾ, ਅਤੇ ਉਹ ਪਰਾਂ ਦੇ ਨਾਲ ਉੱਡਣਾ ਸਿੱਖ ਗਏ। ਕਿਸੇ ਨੇ ਨਹੀਂ ਸਿਖਾਇਆ, ਮਨੁੱਖ ਦੇ ਪੁੱਤ ਨੂੰ ਡਰਾਈਵਰੀ ਸਿਖਾਉਣ ਵਾਲਾ ਕਈ ਕਈ ਦਿਨ ਮਹੀਨੇ ਲਾ ਦਿੰਦਾ, ਫਿਰ ਕਿਤੇ ਲਾਇਸੈਂਸ ਮਿਲਦਾ। ਆ ਪੰਛੀ ਨੂੰ ਪੁੱਛੋ ਵੀ ਤੁਸੀਂ ਲਾਇਸੈਂਸ ਕਿੱਥੋਂ ਲਿਆਂਦਾ, ਸਭ ਦੇ ਕੋਲ ਕੁਦਰਤ ਦਾ ਲਾਇਸੈਂਸ ਹੈ, ਸਭ ਨੂੰ ਉੱਡਣਾ ਆ ਗਿਆ। ਕੁਦਰਤ ਬਹੁਤ ਬਰੀਕ ਹੈ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਹੈ ਕੀਮਤ ਨਹੀਂ ਪਾਏ। ਕਾਦਰ ਨੂੰ ਜਾਣਨਾ ਕੁਦਰਤ ਦੁਆਰਾ ਹੈ, ਜਿਹਨੇ ਕੁਦਰਤ ਨੂੰ ਜਾਣ ਲਿਆ ਕਾਦਰ ਨੂੰ ਜਾਣ ਲਏਗਾ, ਕੁਦਰਤ ਤੋਂ ਕਾਦਰ ਜਾਣ ਹੁੰਦਾ ਹੈ। ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਸੀ, ਅਤੇ ਜਾਂਦਿਆਂ ਜਾਂਦਿਆਂ ਸੱਥ ਵਿੱਚ ਜ਼ਿਮੀਂਦਾਰ ਲੋਕ ਇਕੱਠੇ ਹੋਏ ਬੈਠੇ, ਰਸਤਾ ਸੀ ਉਸੇ ਰਸਤੇ ਗੁਰੂ ਨਾਨਕ ਸਾਹਿਬ ਸੰਸਾਰ ਨੂੰ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਤੁਰੇ ਜਾਂਦਿਆਂ ਜਾਂਦਿਆਂ ਗੁਰੂ ਸਾਹਿਬ ਉਹਨਾਂ ਨੂੰ ਉਹਨੇ ਬਹੁਤਾ ਖਿਆਲ ਨਹੀਂ ਕਰਿਆ, ਉਹ ਖਿੱਚ ਤਾਂ ਪਈ ਵੀ ਕੋਈ ਸਧਾਰਨ ਰਾਹੀ ਨਹੀਂ ਹੈ, ਕੁਛ ਖਿੱਚ ਹੈ, ਮੈਗਨਟ ਸ਼ਕਤੀ ਹੈ ਜਿਹੜੀ ਖਿੱਚ ਰਹੀ ਹੈ। ਅਤੇ ਉਹ ਵਿਚਾਰੇ ਦੁੱਖ ਦੀਆਂ ਗੱਲਾਂ ਕਰ ਰਹੇ ਸਨ। ਗੁਰੂ ਸਾਹਿਬ ਦੇ ਕੰਨਾਂ ਨੂੰ ਸੁਭਾਸ ਵੀ ਕਿਸੇ ਦੀ ਦੁੱਖ ਦੀ ਗੱਲ ਸੁਣ ਕੇ ਰੁਕ ਜਾਂਦੇ ਸੀ, ਕੰਨੀ ਸੁਣਿਆ ਉੱਥੇ ਰੁਕ ਗਏ। ਮਹਾਰਾਜ ਕਹਿਣ ਲੱਗੇ ਇਹ ਸਾਰੇ ਇਤਨੇ ਲੋਕ ਦੁਖੀ, ਕੁਛ ਦੁੱਖ ਦੀਆਂ ਵਿਚਾਰਾਂ ਕਰ ਰਹੇ ਹੋ, ਕਿ ਭਾਈ ਮੈਂ ਵੀ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਹੋ ਸਕਦਾ, ਮੈਨੂੰ ਦੱਸੋ ਕੁਛ, ਹੋ ਸਕਦਾ ਵੀ ਕੋਈ ਉਪਚਾਰ ਮੈਂ ਤੁਹਾਨੂੰ ਦੱਸ ਸਕਾਂ ਤੁਹਾਡੇ ਦੁੱਖ ਦਾ, ਕੋਈ ਦਾਰੂ ਦੱਸ ਸਕਾਂ। ਕਹਿਣ ਲੱਗੇ ਮੁਸਾਫਰ ਸੰਤ ਜੀ, ਇੱਕ ਸਧਾਰਨ ਸਮਝਿਆ ਵੀ ਆਮ ਕੋਈ ਤੁਰਿਆ ਫਿਰਦਾ ਉਸ ਤਰ੍ਹਾਂ ਸਮਝ, ਸਾਡੇ ਦੁੱਖ ਦੀ ਕਹਾਣੀ ਇਹ ਹੈ ਕਿ ਖੇਤੀ ਹੈ ਨਿਰਭਰ ਬਾਰਿਸ਼ 'ਤੇ, ਮੀਂਹ ਪਿਆ ਕੋਈ ਨਹੀਂ, ਅਤੇ ਹੁਣ ਰੋਜ਼ੀ ਦਾ ਫਿਕਰ ਪਿਆ, ਬੱਚੇ ਪਾਲਾਂਗੇ ਕਿਵੇਂ, ਫਸਲ ਨਹੀਂ ਹੋਏਗੀ, ਉਹਦੇ ਕਰਕੇ ਅਸੀਂ ਚਿੰਤਤ ਹੈ ਵੀ ਬਾਰਿਸ਼ ਨਹੀਂ ਪੈ ਰਹੀ, ਇਸ ਕਰਕੇ ਦੁਖੀ ਹੈ। ਬੜੇ ਯਤਨ ਕੀਤੇ ਲੋਕ ਗਏ, ਵਹਿਮੀ ਭਰਮੀ ਜਿਹੜੇ ਹੁੰਦੇ ਸੀ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ, ਦੇਖੋ ਕਿੱਡੀ ਮਾੜੀ ਗੱਲ ਸੀ ਸਾਡੇ ਸਮਾਜ ਦੀ, ਪਤਾ ਨਹੀਂ ਅਜੇ ਹੁਣ ਵੀ ਹੋਵੇ ਕਿਸੇ ਖਲ ਖੂੰਜੇ 'ਚ, ਅਖੇ ਜੇ ਮੀਂਹ ਨਹੀਂ ਪਿਆ ਲੀਰਾਂ ਦੀ ਗੁੱਡੀ ਬਣਾ ਕੇ ਫੂਕ ਦਿਉ ਵੀ ਇਹ ਕੁੜੀ ਫੂਕੇ ਤਾਂ ਮੀਂਹ ਪਊਗਾ, ਜੇ ਪੈਣਾ ਤਾਂ ਆਪ ਨਹੀਂ ਪੈਣਾ। ਅਤੇ ਲੜਕੀਆਂ ਦਾ ਇੰਨਾ ਨਿਰਾਦਰ, ਅਤੇ ਲੀਰਾਂ ਦਾ ਗੁੱਡਾ ਬਣਾ ਕੇ ਨਾ ਫੂਕਦਾ ਕਦੇ, ਜਨਮਦਾਤੀ ਨੂੰ ਫੂਕਿਆ। ਅਤੇ ਜਾਂ ਫਿਰ ਕਿਸੇ ਪਖੰਡੀ ਨੇ ਕਹਿਣਾ ਵੀ ਆ ਜਾਓ ਤੁਸੀਂ, ਜਿਵੇਂ ਤਪਾ ਕਹਿੰਦਾ ਸੀ ਮੈਂ ਵੀ ਪਾ ਦੂੰਗਾ, ਉਹਨਾਂ ਲੋਕਾਂ ਦੇ ਹੱਥ ਕੱਟ ਜਾਂਦੇ ਸੀ। ਠੀਕ ਹੈ, ਕੁਛ ਮਹਾਂਪੁਰਸ਼ ਸੰਸਾਰ ਦੇ ਵਿੱਚ ਐਸੇ ਹਰ ਵੇਲੇ ਰਹਿੰਦੇ ਹੈ ਅਤੇ ਉੱਥੇ ਨਾਮਧਾਰੀਆਂ ਦਾ ਜਿਹੜਾ ਉੱਥੇ ਕੂਕਿਆਂ ਦੀ ਭੈਣੀ ਵੱਜਦੀ ਹੈ ਨਾ, ਉਹਦੇ ਨਾਲ ਹੀ ਰਾਈਆਂ ਪਿੰਡ ਹੈ, ਭੈਣੀ ਦੇ ਬਿਲਕੁਲ ਨਾਲ ਹੈ। ਉੱਥੇ ਹਰ ਸਾਲ ਆਪਣੇ ਜੱਥੇ ਦਾ ਪ੍ਰੋਗਰਾਮ ਹੁੰਦਾ ਹੈ, ਸਾਰਾ ਪਿੰਡ ਬਹੁਤ ਚਲੋ ਪ੍ਰੇਮ ਵਾਲਾ ਹੈ। ਅਤੇ ਬਾਬਾ ਰਾਮ ਸਿੰਘ ਦਾ ਨਗਰ ਉਹ ਸਮਝਿਆ ਜਾਂਦਾ, ਜਨਮ ਸਥਾਨ ਬਣਿਆ ਹੋਇਆ। ਉਸ ਨਗਰ 'ਚ ਬਿਲਕੁਲ ਇੱਕ ਸਧਾਰਨ ਬੰਦਾ ਹਰ ਵੇਲੇ, ਲਿਬ ਲੱਗੀ ਸੀ ਸਾਈ ਵਿੱਚ, ਲੋਕਾਂ ਨੂੰ ਕੋਈ ਪਤਾ ਨਹੀਂ ਸੀ। ਅਤੇ ਕਿਸੇ ਉਹ ਮੀਂਹ ਨਾ ਪਿਆ, ਮੀਂਹ ਤੋਂ ਬਹੁਤ ਲੋਕ ਤੰਗ ਹੋਏ, ਉਹਨੂੰ ਕਹਿੰਦੇ ਉਹ ਤੂੰ ਹਰ ਵੇਲੇ ਬਾਬਾ ਜਪਦਾ ਰਹਿੰਦਾ, ਕਿਤੇ ਤੂੰ ਹੀ ਅਰਦਾਸ ਕਰਦੇ ਮੀਂਹ ਪਵਾ ਦੇ। ਉਹ ਕਹਿੰਦਾ ਵੀ ਮੀਂਹ ਮੈਂ ਕਿੱਥੋਂ ਪਵਾ, ਮੀਂਹ ਤਾਂ ਰੱਬ ਨੇ ਪਾਉਣਾ। ਕਹਿੰਦੇ ਤੂੰ ਰੱਬ ਰੱਬ ਜਪਦਾ, ਉਹ ਤੂੰ ਪਵਾ ਦੇ, ਰੱਬ ਤੂੰ ਪਵਾ ਦੇ, ਓਕੇ ਰੱਬ ਤੋਂ ਤਾਂ ਪਵਾ ਸਕਦਾ। ਕਹਿੰਦਾ ਹਾਂ ਰੱਬ ਤੋਂ ਪਵਾ ਸਕਦਾ, ਤੁਸੀਂ ਰੱਬ ਦੀ ਪੂਜਾ ਕਰਨ ਲੱਗਦੇ ਹੋ ਮੀਂਹ ਪੈਜੂ। ਸਾਧ ਸਿੰਘ ਜੀ ਅੱਜ ਵੀ ਜਾ ਕੇ ਪੁੱਛੋ ਉਹਨਾਂ ਬਜ਼ੁਰਗਾਂ ਨੂੰ, ਉਸ ਗੁਰਮੁਖ ਨੇ ਗੁਰੂ ਨਾਨਕ ਦੇ ਚਰਨਾਂ ਦਾ ਆਸਰਾ ਲੈ ਕੇ ਕਹਿੰਦਾ ਭੰਡਾਰਾ ਕਰੋ, ਇਹ ਭੰਡਾਰਾ ਵਰਤਦੇ ਵਰਤਦੇ ਮੀਂਹ ਆਊ। ਜਿਸ ਦਿਨ ਭੰਡਾਰਾ ਸਮਾਪਤ ਹੋਇਆ, ਮੀਂਹ ਪਿਆ ਲੋੜਿਆਂ ਦਾ, ਮੁੜ ਕੇ ਸੰਤ ਨਹੀਂ ਉਹ ਪਿੰਡ ਵਾਲਾ ਲੱਭਿਆ, ਪਿੰਡ ਹੀ ਛੱਡ ਗਿਆ। ਕਹਿੰਦਾ ਵੀ ਮੇਰੀ ਲੋਕ ਪੂਜਾ ਕਰਨਗੇ, ਵੀ ਮੈਂ ਪ੍ਰਗਟ ਹੋ ਗਿਆ। ਲੱਭਿਆ ਨਹੀਂ ਸੀ, ਬਿਰਧ ਅਵਸਥਾ ਜਾ ਕੇ ਕਿਤੇ ਰਹੀ ਗਏ ਇਸ ਤੋਂ ਲੱਭਿਆ ਸੀ, ਸੰਤ ਹੀ ਨਹੀਂ ਲੱਭਿਆ। ਅਤੇ ਇੱਥੇ ਮੀਂਹ ਚਾਹੇ ਰੱਬ ਨਹੀਂ ਪਾਇਆ ਹੋਵੇ, ਸੰਤ ਤਾਂ ਵੀ ਲੱਭ ਜਾਂਦਾ। ਕਹਿੰਦਾ ਕੋਈ ਨਹੀਂ, ਮੈਂ ਹੀ ਪੁਆਇਆ, ਪਖੰਡ ਕਰਨ ਵਾਲਾ ਹੋਊਗਾ, ਸੰਤ ਨਹੀਂ ਹੋਊਗਾ। ਉਹ ਗੁਪਤ ਹੁੰਦੇ ਆ। ਬਾਬਾ ਆਨੰਦ ਸਿੰਘ ਦਾ ਸਾਰੀ ਜ਼ਿੰਦਗੀ ਸਵਾ ਰਿਹਾ, ਕਹਿੰਦੇ ਸੀ ਪ੍ਰੇਮੀਆਂ ਗੁਰੂ ਨਾਨਕ ਤੋਂ ਲੈ ਕੇ ਦੇ ਦੇਣੇ ਤੈਨੂੰ, ਐਂ ਕਹਿੰਦੇ ਹੁੰਦੇ ਸੀ, ਜੇ ਤੈਨੂੰ ਜਿਹੜਾ ਪਦਾਰਥ ਚਾਹੀਦਾ ਗੁਰੂ ਨਾਨਕ ਤੋਂ ਲੈ ਕੇ ਦੇ ਦੇਣੇ। ਜਾਂ ਕਾ ਕਿਹਾ ਦਰਗਾਹ ਚੱਲਾ, ਹੁਕਮ ਦਰਗਾਹ ਤੱਕ ਚੱਲਦਾ ਸਾਧੂਆਂ ਦਾ। ਅਤੇ ਕਹਿਣ ਲੱਗੇ ਐ ਫਕੀਰ ਸਾਈਂ, ਬਾਰਿਸ਼ ਨਹੀਂ ਪੈ ਰਹੀ, ਭੁੱਖੇ ਮਰ ਰਹੇ ਹਾਂ, ਵੀ ਇਸ ਕਰਕੇ ਮੇਘ ਬਿਨਾਂ ਜੂ ਖੇਤੀ ਜਾਏ। ਮਹਾਰਾਜ ਕਹਿੰਦੇ ਵੀ ਤੁਸੀਂ ਪਰਮੇਸ਼ੁਰ ਦਾ ਨਾਮ ਜਪੋ। ਕਹਿੰਦੇ ਜੀ ਉਹਨੂੰ ਤਾਂ ਅਸੀਂ ਜਾਣਦੇ ਕੋਈ ਨਹੀਂ, ਆਖੇ ਅੱਗੇ ਕਿਵੇਂ ਮੀਂਹ ਪੈਂਦਾ ਹੁੰਦਾ ਸੀ। ਕਹਿੰਦੇ ਅੱਗੇ ਤਾਂ ਜੀ ਸਾਡਾ ਆਹ ਸਰੇਵੜਿਆਂ ਦਾ ਗੁਰੂ ਆਇਆ ਸੀ ਤਾਂ ਸਾਰੇ ਉਹਨੂੰ ਮੰਨਦੇ ਹਾਂ, ਵੀ ਉਹ ਪਵਾ ਦਿੰਦਾ ਸੀ ਐਤਕੀ ਕੀ ਹੋ ਗਿਆ। ਕਹਿੰਦੇ ਜੀ ਹੁਣ ਐਤਕੀ ਉਹ ਵੀ ਜ਼ੋਰ ਜ਼ੋਰ ਲਾ ਲਿਆ ਮੰਤਰ ਜੰਤਰ ਕਰਕੇ, ਮੀਂਹ ਨਹੀਂ ਪੈਂਦਾ। ਮਹਾਰਾਜ ਕਹਿੰਦੇ ਵੀ ਜੇ ਤੁਸੀਂ ਉਹਨੂੰ ਨਹੀਂ ਜਾਣਦੇ, ਰੱਬ ਨੂੰ ਨਹੀਂ ਜਾਣਦੇ, ਰੱਬ ਦੀ ਕੁਦਰਤ ਨੂੰ ਤਾਂ ਮੰਨੋ। ਕਹਿੰਦੇ ਜੀ ਅਸੀਂ ਕੁਦਰਤ ਨੂੰ ਵੀ ਨਹੀਂ ਜਾਣਦੇ। ਮਹਾਰਾਜ ਕੁਦਰਤ ਨੂੰ ਮੈਂ ਦਿਖਾ ਦਿੰਦਾ ਤੁਹਾਨੂੰ, ਦੇਖ ਤੁਸੀਂ ਲਓ, ਮਨ ਵਾਚ ਲਿਓ। ਕਹਿੰਦੇ ਜੀ ਦਿਖਾਓ। ਮਹਾਰਾਜ ਸਾਹਿਬ ਕਹਿੰਦੇ ਜ਼ਿਮੀਂਦਾਰ ਜਾ ਲਿਆ, ਘਰ ਤੋਂ ਦਾਣੇ ਲਿਆ, ਖੇਤ ਦੇ ਵਿੱਚ ਛੱਟਾ ਦੇ ਦੇ ਦਾਣਿਆਂ ਦਾ, ਹਲ ਵਾਹ ਕੇ ਨਾ। ਉਹ ਕਹਿੰਦਾ ਜੀ ਸੱਤ ਵਜੇ ਹਲ ਜੋੜਿਆ, ਬਲਦਾਂ ਨੂੰ ਪੰਜਾਲੀ ਦਿੱਤੀ ਅਤੇ ਹਲ ਟੰਗਿਆ ਨਾਲ ਤੁਰ ਪਿਆ, ਅਤੇ ਸਿਰ ਦੇ ਉੱਤੇ ਮਣ ਕਣਕ ਚੁੱਕਦੇ। ਜਿਹੜੇ ਸੱਤ 'ਚ ਬੈਠੇ ਸੀ ਕਹਿੰਦੇ ਕਿਉਂ ਪਾਗਲ ਹੋਇਆ, ਆ ਜਿਹੜਾ ਆਟਾ ਪੀ ਕੇ ਖਿਲਾਉਂਦਾ ਨਿਆਣੇ ਨੂੰ ਉਹ ਵੀ ਜਾਊ ਤੇਰੇ ਕੋਲੋਂ। ਇਹ ਸਾਧਾਂ ਦੀਆਂ ਆਲਮਤਾਲ ਦੀਆਂ ਗੱਲਾਂ ਹੁੰਦੀਆਂ ਨਾ, ਸਾਧ ਹੀ ਸਮਝਣ ਗੁਰੂ ਨਾਨਕ ਨੂੰ। ਤੂੰ ਆਪਣੀ ਕਣਕ ਕਿਉਂ ਕਮਾਉਣਾ? ਕਹਿੰਦਾ ਵੀ ਚਾਹੇ ਕੁਛ ਹੋ ਜਾਵੇ, ਮੈਨੂੰ ਇਹਨਾਂ ਦੇ ਨਾਲ ਅੰਦਰੋਂ ਪਿਆਰ ਹੋ ਗਿਆ, ਮੈਨੂੰ ਇਹਨਾਂ ਦੀ ਗੱਲ ਵਿੱਚ ਜਾਣ ਲੱਗਦੀ ਹੈ। ਮਹਾਰਾਜ ਕਹਿੰਦੇ ਨਿਸ਼ਚਾ ਰੱਖਿਆ ਤੈਂ ਡੋਲਿਆ ਨਹੀਂ। ਕਹਿੰਦੇ ਜਾ ਤੈਨੂੰ ਨਿਰੰਕਾਰ ਭਾਗ ਲਾਊ, ਵੀ ਇਸ ਤਰ੍ਹਾਂ ਕਰ ਛਿੱਟਾ ਦੇ ਦੇ ਨਿਰੰਕਾਰ ਦਾ ਨਾਂ ਲੈ ਕੇ, ਕਣਕ ਜੰਮੂਗੀ ਸੁੱਕ 'ਚ ਜੰਮੂ। ਛਿੱਟਾ ਦੇ ਦਿੱਤਾ। ਕਰਨ ਹਾਰ ਕੋ ਕੁਛ ਅਚਰਜ ਨਾ ਹੈ, ਕਰਨ ਵਾਲੇ ਨੂੰ ਤਾਂ ਭਾਈ ਕੋਈ ਚੀਜ਼ ਵੀ ਅਚਰਜ ਨਹੀਂ ਹੈ। ਰਾਤ ਰਾਤ ਐਡੀ ਐਡੀ ਕਣਕ ਹੋ ਗਈ, ਲਹਿ ਲਹਿ ਕਰਦੀ ਹਰੀ ਕਣਕ, ਸਾਰਾ ਪਿੰਡ ਕੀ ਇਲਾਕਾ ਦੇਖਣ ਆਇਆ ਜੀ ਕਣਕ ਕਿੱਥੋਂ ਜੰਮ ਪਈ, ਇਹ ਤਾਂ ਜੀ ਜਾਦੂਗਰ ਹੈ ਕੋਈ। ਮਹਾਰਾਜ ਕਹਿੰਦੇ ਨਹੀਂ ਜਾਦੂਗਰ ਨਹੀਂ, ਇਹ ਨਿਰੰਕਾਰ ਨੇ ਤੁਹਾਨੂੰ ਸਿੱਧੇ ਰਸਤੇ ਪਾਉਣਾ, ਤੁਸੀਂ ਸ਼ਕਸ਼ੀ ਪੂਜਾ ਕਰਦੇ ਹੋ, ਨਿਰੰਕਾਰ ਦੀ ਪੂਜਾ ਕਰਨ ਲੱਗੋ। ਮਹਾਰਾਜ ਕਹਿੰਦੇ ਅਜੇ ਤੁਹਾਨੂੰ ਕੁਦਰਤ ਦਾ ਛੋਟਾ ਜਿਹਾ ਰੂਪ ਦਿਖਾਇਆ, ਹੋਰ ਦਿਖਾਉਣੀ ਹੈ ਅਜੇ। ਇਲਾਕਾ ਇਕੱਠਾ ਹੋ ਗਿਆ, ਜਿਵੇਂ ਹਰਿਦੁਆਰ ਇਕੱਠੇ ਹੋ ਕੇ ਸੂਰਜ ਨੂੰ ਪਾਣੀ ਦਿੰਦੇ, ਇਕੱਠੇ ਹੋਏ ਲੋਕ ਮਿਲ ਗਏ ਗੁਰੂ ਨਾਨਕ ਨੂੰ, ਅਤੇ ਆਪ ਲਹਿੰਦੇ ਵੱਲ ਨੂੰ ਪਾਣੀ ਦੇ ਕੇ ਲੋਕਾਂ ਦਾ ਧਿਆਨ ਖਿੱਚ ਲਿਆ। ਅਖੇ ਜੀ ਤੁਸੀਂ ਪੁੱਠੀ ਗੱਲ ਕਰਦੇ ਹੋ ਮਹਾਰਾਜ, ਤੁਸੀਂ ਕਿਹੜੀ ਸਿੱਧੀ ਕਰ ਰਹੇ ਹੋ, ਤੁਸੀਂ ਦੱਸ ਦਿਉ ਕੀ ਕਰਦੇ ਹੋ। ਸੂਰਜ ਨੂੰ ਪਾਣੀ ਦਿੰਦੇ ਹੋ, ਸੂਰਜ ਨੂੰ ਪਿਆਸ ਲੱਗੀ ਹੋਈ ਹੈ, ਇਹ ਪਾਣੀ ਤੁਹਾਡੇ ਹੇਠਾਂ ਡਿੱਗੀ ਜਾਂਦਾ, ਤੁਸੀਂ ਮੇਰੇ ਪਾਣੀ ਨੂੰ ਜਿਹੜਾ ਇੱਥੋਂ ਬਹੁਤੀ ਦੂਰ ਨਹੀਂ ਕਰਤਾਰਪੁਰ ਪੈਲੀ ਬੀਜੀ ਹੋਈ ਹੈ, ਉਹਨੂੰ ਤਾਂ ਤੁਸੀਂ ਕਹਿੰਦੇ ਹੋ ਜੀ ਵੀ ਪਾਣੀ ਉੱਥੇ ਨਹੀਂ ਜਾ ਸਕਦਾ, ਇਹ ਪਾਣੀ ਨਿਵਾਣ ਨੂੰ ਜ਼ਿਆਦਾ ਜਾਂਦਾ ਹੁੰਦਾ ਕਿ ਉਚਾਈ ਨੂੰ ਜਾਂਦਾ ਹੁੰਦਾ। ਗੱਲ ਉਹਨਾਂ ਦੇ ਸਮਝ ਆ ਗਈ। ਜਗਨਨਾਥ ਮੰਦਿਰ ਗਏ ਆਰਤੀ ਕਰਨ ਦੇ ਬਹਾਨੇ, ਉੱਥੇ ਬੈਠ ਕੇ ਨਹੀਂ ਆਰਤੀ ਸ਼ਾਮਿਲ ਹੋਏ, ਗਗਨ ਮੈਂ ਥਾਰ ਰਵ ਚੰਦੀਪ ਬਣੇ ਤਾਰ ਕਮੰਡ ਜਨਕ ਮੋਤੀ, ਸਾਰਾ ਸ਼ਬਦ ਉਚਾਰਨ ਕੀਤਾ। ਕੁਰਕਸ਼ੇਤਰ ਦੇ ਵਿੱਚ ਗਏ, ਅੱਗ ਬਾਲ ਕੇ ਉੱਥੇ ਦਿਖਾ ਦਿੱਤਾ, ਧਿਆਨ ਸਾਰਿਆਂ ਦਾ ਖਿੱਚ ਲਿਆ, ਫਿਰ ਉਪਦੇਸ਼ ਦੇ ਦਿੱਤਾ, ਸਾਰਿਆਂ ਦਾ ਧਿਆਨ ਖਿੱਚ ਲਿਆ ਕਣਕ ਪੈਦਾ ਕਰਕੇ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਹਰਨ ਭਰਨ ਜਾ ਕੇ ਨੇਤਰ ਫੋਰ, ਇੱਕ ਅੱਖ ਦੇ ਫਰਕ ਜਿੰਨੇ ਸਮੇਂ 'ਚ ਦੁਨੀਆਂ ਨੂੰ ਖਤਮ ਕਰ ਸਕਦਾ, ਦੁਬਾਰੇ ਬਣਾ ਸਕਦਾ, ਕਰਨ ਹਰ ਕੋ ਅਚਰਜ ਨਾਹੀ। ਅਖੇ ਫਕੀਰ ਸਾਈਂ ਇਹ ਕਿਵੇਂ ਹੋਇਆ ਕਿਵੇਂ ਹੋਇਆ? ਮਹਾਰਾਜ ਕਹਿੰਦੇ ਅਜੇ ਤਾਂ ਤੁਹਾਨੂੰ ਗਾਹਾਂ ਵਾਲਾ ਜਲਵਾ ਦਿਖਾਉਣਾ, ਕੁਛ ਵੀ ਨਹੀਂ ਦਿਖਾਇਆ ਜੇ। ਮਹਾਰਾਜ ਕਹਿੰਦੇ ਜ਼ਿਮੀਂਦਾਰ, ਹਾਂ ਮਹਾਰਾਜ, ਕਹਿੰਦੇ ਕਣਕ ਦੇ ਬੂਟੇ ਪੱਟ ਕਹਿੰਦੇ ਹੇਠਾਂ ਦੇ ਦਿਖਾ ਜ਼ਮੀਨ ਜਿਹਦੇ ਆਸਰੇ ਕਣਕ ਖੜੀ ਹੈ। ਜਦੋਂ ਬੂਟੇ ਪੱਟੇ ਜਿਵੇਂ ਕਿੱਕਰ ਦੇ ਕੋਲੇ ਹੁੰਦੇ ਆ ਨਾ, ਐਨ ਦਗ ਦਗ ਕਰਦੇ ਕੋਲੇ ਸੇਕ ਉਹਦੇ ਉੱਤੇ ਫਸਲ। ਕਹਿੰਦੀ ਜੀ ਆਹ ਤਾਂ ਉਦੋਂ ਵੀ ਹੈਰਾਨੀ ਦੀ ਗੱਲ ਹੈ। ਅਖੇ ਫਕੀਰ ਸਾਈਂ ਇਹ ਕੀ ਹੈ? ਕਹਿੰਦੇ ਇਹਦਾ ਨਾਮ ਕੁਦਰਤ ਹੈ। ਹੁਣ ਦੱਸੋ ਕਾਦਰ ਨੂੰ ਮੰਨੋਗੇ? ਕੁਦਰਤ ਦਿਖਾ ਦਿੱਤੀ ਤੁਹਾਨੂੰ, ਕਹਿੰਦੇ ਜੀ ਮੰਨਾਂਗੇ। ਕਹਿੰਦੇ ਫਿਰ ਸਭ ਦੀ ਫਸਲਾਂ ਹੋਣਗੀਆਂ, ਮੀਂਹ ਵੀ ਪੈ ਜਾਊ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੋਇਆ। ਇਸ ਕਰਕੇ ਕੁਦਰਤ ਤੋਂ ਕਾਦਰ ਜਾਣਿਆ ਜਾਂਦਾ ਹੈ। ਕੁਦਰਤ ਦੁਆਰਾ ਕਾਦਰ ਦੀ ਖੋਜ ਕਰ, ਅਤੇ ਇੱਕ ਪੰਛੀ ਨੇ ਧਿਆਨ ਸਾਧਨਾ ਨਾਲ ਆਪਣੇ ਬੱਚਿਆਂ ਨੂੰ ਆਂਡਿਆਂ 'ਚੋਂ ਬਾਹਰ ਕੱਢ ਲਿਆ। ਉੱਥੇ ਧਿਆਨ ਲਿਆਓ ਜਿਹੜੀ ਗੱਲ ਚੱਲ ਰਹੀ ਹੈ, ਬੱਚੇ ਬਾਹਰ ਨਿਕਲ ਆਏ, ਬੱਚਿਆਂ ਨੂੰ ਭੁੱਖ ਲੱਗੀ ਹੈ, ਔਰ ਬੱਚਿਆਂ ਨੂੰ ਬਈ ਚਾਹੇ ਪਸ਼ੂ ਦੀ ਮਾਂ ਹੋਵੇ, ਬੱਚੇ ਨੂੰ ਮਾਂ ਚਾਹੀਦੀ ਹੈ, ਬੱਚੇ ਨੂੰ ਮਾਂ ਪਹਿਲੇ ਨੰਬਰ 'ਤੇ ਚਾਹੀਦੀ ਹੈ। ਅਤੇ ਉਸ ਵੇਲੇ ਮਾਂ ਦੀ ਮਮਤਾ ਦੀ ਖਿੱਚ, ਮਾਂ ਦੀ ਉਸ ਧਿਆਨ ਦੀ ਖਿੱਚ, ਗੁਰੂ ਸਾਹਿਬ ਜੀ ਜੋ ਬਚਨ ਕਹਿੰਦੇ ਨੇ ਅਸੀਂ ਸੋਦਰ ਦੀ ਬਾਣੀ 'ਚ ਰੋਜ਼ ਪੜ੍ਹਦੇ ਹਾਂ ਕਿ ਉਸ ਧਿਆਨ ਦੀ ਖਿੱਚ ਦੁਆਰਾ ਬੱਚਾ ਉੱਥੋਂ ਉੱਡਦਾ ਜਿੱਥੇ ਮਾਂ ਗਈ ਹੈ। ਪਿੱਛੇ ਐਡਰੈਸ ਲਿਖ ਕੇ ਨਹੀਂ ਰੱਖ ਕੇ ਆਈ ਵੀ ਪੁੱਤ ਮੈਂ ਫਲਾਣੇ ਥਾਂ ਚੱਲੀ ਹਾਂ, ਆਹ ਐਡਰੈਸ ਹੈ ਮੇਰਾ, ਉੱਥੇ ਨੂੰ ਆ ਜਾਈ। ਅਤੇ ਪੰਛੀ ਹੈ, ਧਿਆਨ ਦੀ ਪੜ੍ਹਾਈ ਪੜ੍ਹਿਆ ਹੋਇਆ ਹੈ, ਬੱਚਾ ਜੰਮਦੇ ਹੀ ਧਿਆਨ ਦਾ ਪ੍ਰਭਾਵ ਉਹਦੇ 'ਤੇ ਯਾਦ ਪਿਆ, ਉੱਡਿਆ। ਉਡੇ ਉੜ ਆਵੈ ਸਹਿ ਕੋਸਾ, ਅਤੇ ਪਾਛੇ ਬਚਰੇ ਛਰਿਆ, ਤਿੰਨ ਕਵਣ ਖੁਲਾਵੈ ਕਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਖੋਜ ਬਿਰਤੀ ਉਸ ਪੰਛੀ ਦੇ ਬੱਚੇ ਕੋਲ ਹੈ, ਉੱਥੋਂ ਉੱਡ ਕੇ ਆਪਣੀ ਮਾਂ ਦੇ ਕੋਲ ਡਾਰ ਦੇ ਵਿੱਚ, ਕੂੰਜਾਂ ਦੀ ਡਾਰ ਦੇ ਵਿੱਚ ਆ ਰਲਿਆ ਮੈਦਾਨੀ ਇਲਾਕੇ 'ਚ। ਖੋਜ ਬਿਰਤੀ ਹੈ ਕੋਲ, ਪਸ਼ੂ ਦੇ ਬੱਚੇ ਨੂੰ ਭੁੱਖ ਲੱਗੀ, ਖੋਜ ਬਿਰਤੀ ਉਹਨੂੰ ਉਸ ਦੁੱਧ ਦੇ ਚਸ਼ਮਿਆਂ ਦੇ ਕੋਲ ਜਾ ਲੈ ਗਈ ਵੀ ਆਹ ਇਸ ਥਾਂ 'ਤੇ ਤੇਰੀ ਖੁਰਾਕ ਹੈ। ਅਤੇ ਮਨੁੱਖ ਨੂੰ ਤਾਂ ਸਗਲ ਜੋਨ ਮੈਂ ਤੂੰ ਸਿਰ ਧਰਿਆ, ਤੂੰ ਤਾਂ ਸ਼੍ਰੋਮਣੀ ਆ ਸਾਰਿਆਂ ਦਾ, ਅਤੇ ਤੇਰੇ ਅੰਦਰ ਰੱਬ ਦੀ ਲੋੜ ਹੀ ਪੈਦਾ ਨਹੀਂ ਅਜੇ ਹੋਈ। ਸੱਚ ਤਾਂ ਇਹ ਹੈ ਭੁੱਖ ਲੱਗੀ ਤੋਂ ਮਨੁੱਖ ਕਦੀ ਨਹੀਂ ਦੇਖਦਾ ਕਿ ਲੂਣ ਘੱਟ ਹੈ ਜਾਂ ਵੱਧ ਹੈ, ਮਿਰਚ ਮਸਾਲੇ ਹੈ ਜਾਂ ਨਹੀਂ ਹੈ, ਦਾਲ ਸਬਜ਼ੀ ਇੱਥੇ ਤੱਕ ਵੀ ਜੇ ਨਹੀਂ ਵੀ ਬਣੀ ਤਾਂ ਵੀ ਕਹਿੰਦਾ ਕੋਈ ਬਾਤ ਨਹੀਂ, ਰੋਟੀ ਹੈ ਅਚਾਰ ਦੇ ਨਾਲ ਹੀ ਖਾ ਲਾਂਗੇ, ਦੁੱਧ ਦੇ ਨਾਲ ਹੀ ਖਾ ਲਾਂਗੇ, ਇੱਥੇ ਤੱਕ ਵੀ ਵੇਖਿਆ ਵੀ ਜੀ ਕੋਈ ਬਾਤ ਨਹੀਂ, ਮਾੜਾ ਜਿਹਾ ਚੋਪੜ ਕੇ ਉੱਤੇ ਲੂਣ ਭੁੱਕ ਕੇ ਉਹਦਾ ਭੂਖਣਾ ਜਿਹਾ ਬਣਾ ਕੇ ਕੋਟਾ ਬਾਟੀ ਕਹਿੰਦੇ ਇਹਦੇ ਨਾਲ ਹੀ ਖਾ ਲਾਂਗੇ, ਭੁੱਖੇ ਮਟਾਉਣੀ ਆ, ਕੋਈ ਬਾਤ ਨਹੀਂ, ਕਿਉਂ ਭੁੱਖ ਲੱਗੀ ਹੋਈ ਹੈ। ਅਗਰ ਭੁੱਖ ਨਾ ਲੱਗੀ ਹੋਵੇ ਸੌ ਸੌ ਨਖਰੇ ਕਰੂਗਾ, ਇਹਦੇ 'ਚ ਲੂਣ ਠੀਕ ਨਹੀਂ, ਇਹਦੇ 'ਚ ਮਿਰਚਾਂ ਐ ਪਾਤੀਆਂ, ਇਹਦੇ 'ਚ ਤੜਕਾ ਹੀ ਨਹੀਂ ਠੀਕ ਲੱਗਿਆ ਜੀ, ਸਵਾਦ ਹੀ ਨਹੀਂ ਲੱਗ ਰਿਹਾ, ਇਹਦਾ ਮਤਲਬ ਖਾਣ ਵਾਸਤੇ ਤੂੰ ਸਵਾਦ ਵਾਸਤੇ ਹੀ ਖਾ ਰਿਹਾ, ਲੋੜ ਵਾਸਤੇ ਨਹੀਂ ਖਾ ਰਿਹਾ। ਬਹੁਤ ਸੌਦੋਂ ਉੱਠੇ ਰੋਗ, ਰੋਗ ਵੀ ਤਾਂ ਹੀ ਪੈਦਾ ਹੋ ਰਹੇ ਨੇ। ਸਾਧੂ ਸਵਾਦ ਕਿਉਂ ਤਜ ਦਿੰਦਾ, ਜੀਭ ਦਾ ਸਵਾਦ ਕਿਉਂ ਛੱਡ ਦਿੰਦਾ ਸਾਧੂ, ਉਹਦੇ 'ਤੇ ਪ੍ਰਸਾਦ, ਪ੍ਰਸਾਦ ਸਵਾਦਾਂ ਤੋਂ ਪਰੇ ਆ ਜਿਹੜਾ ਪਰਮਾਤਮਾ, ਉਹਦੀ ਖੋਜ ਵਿੱਚ ਚੱਲਿਆ ਹੋਇਆ ਅਤੇ ਇਸ ਕਰਕੇ ਉਹਦੇ 'ਤੇ ਪ੍ਰਸਾਦ ਕਿਰਪਾ ਹੈ, ਅਤੇ ਫਿਰ ਸਵਾਦਾਂ 'ਤੇ ਪਰੇ ਹੋ ਕੇ ਉਹ ਕਹਿੰਦਾ ਪੇਟ ਭਰਨਾ, ਚੀਜ਼ ਉਹ ਖਾਓ ਜਿਹੜੇ ਸਰੀਰ ਵਾਸਤੇ ਲਾਭਦਾਇਕ, ਉਹ ਨਾ ਖਾਓ ਜਿਹੜੀ ਸਰੀਰ ਵਾਸਤੇ ਲਾਭਦਾਇਕ। ਥੋੜ੍ਹੀ ਜਿਹੀ ਕੁਤਾਹੀ ਦੇ ਨਾਲ ਮੈਂ ਲੋਕਾਂ ਨੂੰ ਗਿਆਨ ਦਿੰਦਾ ਦਿੰਦਾ ਇੱਕ ਦਿਨ ਮੈਂ ਹੀ ਫਸ ਗਿਆ। ਇਹ ਦਲਜੀਤ ਸਿੰਘ ਵੀ ਇਹੋ ਜਿਹਾ ਪਤਾ ਬਾਅਦ 'ਚ ਤਾਂ ਕਹਿੰਦਾ ਮੈਂ ਰੋਕਣ ਲੱਗਿਆ ਸੀ, ਫਿਰ ਮੈਂ ਕਿਹਾ ਉਹ ਤਾਂ ਰੋਕਿਆ ਕਿਉਂ ਨਾ, ਅਤੇ ਪ੍ਰੇਮੀਆਂ ਨੇ ਬਣਾਇਆ ਸੀ ਖਾਣਾ ਵਧੀਆ, ਅਤੇ ਉਹਦੇ ਨਾਲ ਮੈਂ ਕਿਹਾ ਵੀ ਕੋਕ ਤਾਂ ਮੈਂ ਲੈਂਦਾ ਨਹੀਂ, ਕਹਿੰਦੇ ਆਖੇ ਪੀਜ਼ਾ ਪੀਜ਼ਾ ਜ਼ਰੂਰ ਖਾਣਾ, ਮੈਂ ਰੋਟੀ ਚੋਪੜੀ ਵੀ ਘੱਟ ਖਾਂਦਾ ਕਈ ਵਾਰੀ, ਪਰ ਪ੍ਰੇਮ ਦੇ ਵੱਸ ਹੋ ਕੇ ਹੋ ਜਾਂਦੀ ਹੈ, ਗਲਤੀ ਹੋ ਜਾਂਦੀ ਹੈ। ਅਤੇ ਮੈਂ ਕਿਹਾ ਬਾਈ ਮੈਂ ਤਾਂ ਆਪਣਾ ਕੋਕ ਆਪ ਬਣਾਉਣਾ ਹੁੰਦਾ, ਅਤੇ ਨਿੰਬੂ ਨਿਚੋੜਿਆ, ਅਤੇ ਨਿੰਬ ਹੁਣ ਨਿੰਬੂ ਵੀ ਠੰਡਾ, ਉੱਧਰ ਠੰਡ ਵੀ ਉਸ ਦਿਨ ਚਾਹਦੇ ਸੀ, ਸਾਰਾ ਸਮਾਨ ਹੀ ਠੰਡਾ ਇਹੋ ਜਿਹਾ ਇਕੱਠਾ ਹੋਇਆ, ਮੈਂ ਇੱਥੇ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ, ਜਿਵੇਂ ਬੰਦਾ ਜੇ ਡਿੱਗ ਜਾਵੇ ਨਾ ਉਹ ਪਤਾ ਨਹੀਂ ਲੱਗਣ ਦਿੰਦਾ ਵੀ ਮੇਰੇ ਸੱਟ ਲੱਗੀ ਹੈ, ਜਦ ਮੈਂ ਇੱਥੋਂ ਉੱਠਣ ਲੱਗਿਆ ਨਾ ਉਹ ਜਦ ਹੀ ਮੇਰੇ ਲੱਕ ਦਾ ਜਿਹਨੂੰ ਨਲਕੇ ਨੇ ਕੜਕ ਦੇ ਕੇ, ਮੈਂ ਤਾਂ ਜੀ ਜਿਵੇਂ ਪੰਜਾਬ ਦੇ 'ਚ ਰੋਡਵੇਜ਼ ਦੀਆਂ ਬੱਸਾਂ ਬੀਂਗੀਆਂ ਜਿਹੀਆਂ ਹੋ ਕੇ ਚੱਲਦੀਆਂ, ਮੈਂ ਤਾਂ ਐਂ ਤੁਰਨ ਲੱਗ ਗਿਆ ਇੱਕ ਦਿਨ 'ਚ। ਮੈਂ ਕਿਹਾ ਲੈ, ਲੋਕਾਂ ਨੂੰ ਕਹਿੰਦੇ ਕਹਿੰਦੇ ਨਾ ਵੀ ਖਾਣਾ ਠੀਕ ਖਾਈਦਾ, ਵੀ ਆ ਹੁਣ ਤੇਰੇ ਪੀਜ਼ੇ ਨੇ ਚਾੜ੍ਹਤਾ ਚੰਦ ਹੋਣੇ, ਅਤੇ ਜਦ ਮੈਂ ਰਸਤੇ ਦੇ ਵਿੱਚ ਔਖਾ ਸੌਖਾ ਜੀ, ਮੈਂ ਕਿਹਾ ਪਤਾ ਨਾ ਲੱਗ ਜਾ ਕਿਸੇ ਨੂੰ ਵੀ ਮੈਂ ਬਿਮਾਰ ਹੋ ਗਿਆ, ਅਤੇ ਪ੍ਰੇਮ ਵਾਲਿਆਂ ਨੂੰ ਫਿਕਰ ਹੋ ਜਾਂਦਾ ਅਤੇ ਦੂਜਿਆਂ ਨੂੰ ਹਾਸੇ ਦਾ ਕੰਮ ਹੋ ਜਾਂਦਾ, ਨਾ ਆਪਾਂ ਹਸਾਉਣਾ ਕਿਸੇ ਨੂੰ, ਨਾ ਜ਼ਿਆਦਾ ਰੋਣਾ, ਚੁੱਪ ਕਰਕੇ ਘੱਟੋ ਹੁਣ ਜਿਵੇਂ ਬਣ ਗਈ। ਮੈਂ ਕਿਹਾ ਦਲਜੀਤ ਸਿੰਘ ਵੀ ਕੰਮ ਖਰਾਬ ਹੋ ਗਿਆ, ਵੀ ਕਥਾ ਦੇ ਜੇ ਪੰਜ ਚਾਰ ਦਿਨ ਸਿਰੇ 'ਤੇ ਆ ਗਈ ਆਹ ਕੰਮ ਹੋਣਾ ਸੀ, ਵੀ ਮੇਰੇ ਤਾਂ ਉਹ ਹੈ ਵੀ ਲੱਕ ਨੂੰ ਬਲ ਪੈ ਗਿਆ, ਇਉਂ ਤਾਂ ਮੇਰੇ ਕੋਲ ਹੈ ਉਪਚਾਰ ਵੀ ਕਿਵੇਂ ਕਿਵੇਂ ਕਰਨਾ। ਇਹ ਫਿਰ ਕਹਿੰਦਾ ਜੀ ਮੈਂ ਤਾਂ ਉਦੋਂ ਹੀ ਦੇਖ ਲਿਆ ਸੀ ਵੀ ਦੇਖੋ ਸਾਰੀਆਂ ਹੀ ਠੰਡੀਆਂ ਚੀਜ਼ਾਂ ਸੀ, ਤੁਸੀਂ ਉਹਨਾਂ ਬਾਏ ਵਾਲੀਆਂ ਚੀਜ਼ਾਂ ਸੀ ਸਾਰੀਆਂ, ਵੀ ਉਹਦੇ ਵਿੱਚ ਤੁਸੀਂ ਜਦੋਂ ਨਿੰਬੂ, ਕਹਿੰਦਾ ਮੈਂ ਤਾਂ ਜਦੇ ਡਰ ਮੈਂ ਰੋਕਣ ਲੱਗਾ, ਮੈਂ ਰੋਕਿਆ ਕਿਉਂ ਨਹੀਂ, ਕਹਿੰਦਾ ਰੋਕਦਾ ਜੇ ਅਣਜਾਣ ਹੁੰਦਾ ਵੀ ਇਹ ਜੇ ਅਕਲ ਵਾਲੇ ਨੂੰ ਵੀ ਰੋਕੀਦਾ। ਮੈਂ ਕਿਹਾ ਵੀ ਗੱਲ ਤਾਂ ਠੀਕ ਹੈ, ਜੇ ਬੰਦਾ ਵੀ ਜਿਹਦੇ 'ਤੇ ਲੋਕ ਵਿਸ਼ਵਾਸ ਕਰਨ ਅਕਲ 'ਤੇ ਉਹਨੂੰ ਕੀ ਰੋਕਣਾ, ਕਿਸੇ ਬੇਅਕਲ ਨੂੰ ਰੋਕਾਂਗੇ, ਚਾੜ ਤਾਂ ਜਾਂਦੇ ਨੇ ਵੀ ਨਾਲ। ਮੈਂ ਕਿਹਾ ਜੇ ਤੂੰ ਸੰਗੀ ਮੇਰਾ, ਮੈਂ ਇਹਨੂੰ ਬੇਕੂ ਰਿਹਾ ਵੀ ਤੂੰ ਰੋਕਦਿਆ, ਪਰ ਹੁਣ ਰੋਕ ਦਿੰਦਾ, ਮੈਂ ਕਿਹਾ ਹੁਣ ਤਾਂ ਚਲੋ। ਫਿਰ ਰਲ ਕੇ ਅਸੀਂ ਦੋਨਾਂ ਨੇ ਚਲੋ ਇਹ ਇਹਨੂੰ ਵੈਦਕ ਦੀ ਹੈਗੀ ਚਟਕ, ਫਿਰ ਕਰਿਆ ਔੜ ਪੌੜ, ਇੱਕ ਤਾਂ ਯੋਗਾ ਦਾ ਆਸਣ ਹੈ, ਫਿਰ ਮੈਂ ਉਹ ਸਾਰੀ ਰਾਤ ਸਰੀਰ ਨੂੰ ਉਹਦੇ 'ਤੇ, ਮੈਨੂੰ ਪਤਾ ਸੀ ਵੀ ਦਿਨ ਚੜ੍ਹਦੇ ਤੱਕ ਇਹ ਥੋੜ੍ਹਾ ਜਿਹਾ ਮਣਕਾ ਹੀ ਹਿੱਲ ਜਾਂਦਾ ਹੁੰਦਾ ਹੈ, ਉਹ ਮੈਨੂੰ ਰਾੜੇ ਵਾਲੀ ਸੰਤਾਂ ਨੇ ਦੱਸਿਆ ਸੀ। ਮੈਂ ਕਿਹਾ ਵੀ ਹੁਣ ਅੱਜ ਮਹਾਂਪੁਰਖਾਂ ਵਾਲਾ ਨੁਕਤਾ, ਉਹਨਾਂ ਦੀ ਤਾਂ ਵਰਸੀ ਬਣਾ ਕੇ ਹਟਿਆ, ਉਹਨਾਂ ਦੇ ਸੰਪਰਦਾ ਦੇ ਸਾਧੂ ਨੇ ਦੱਸਿਆ, ਅਤੇ ਉਹ ਮੈਂ ਅੱਗੇ ਵੀ ਅਮਰੀਕਾ ਹੋ ਗਿਆ ਸੀ ਸਿੱਖ, ਅਤੇ ਉਹ ਸੰਗਤ 'ਚ ਨਹੀਂ ਇੱਥੇ ਦੱਸਿਆ ਜਾ ਸਕਦਾ, ਜਿਹਨੂੰ ਕਿਤੇ ਲੋੜ ਹੋਵੇ ਉਹਨੂੰ ਇਕੱਲੇ ਨੂੰ ਦੱਸਿਆ ਜਾ ਸਕਦਾ, ਅਤੇ ਉਹ ਸਰੀਰ ਦੀ ਕਿਰਿਆ ਹੀ ਹੈ ਯੋਗਾ, ਇੱਕ ਕੁਛ ਵੀ ਨਹੀਂ ਕਰਨਾ, ਉਸ ਤਰੀਕੇ ਦੇ ਨਾਲ ਬਸ ਸੌਂ ਜਾਣਾ ਸਾਰੀ ਰਾਤ, ਚੁੱਪ ਕੁਛ ਨਹੀਂ ਹੈ, ਜਿਵੇਂ ਨੋਰਮਲ ਆਮ ਸੌਂਦੇ ਹਾਂ, ਪਰ ਉਸ ਕਿਰਿਆ ਦੇ ਨਾਲ ਸੌਣਾ, ਦਿਨ ਚੜ੍ਹਦੇ ਨੂੰ ਐਨ ਬਿਲਕੁਲ ਸਿੱਧਾ ਹੋਇਆ ਵਾ ਹੁੰਦਾ ਲੱਗ। ਅਤੇ ਕੁਛ ਨੇ ਫਿਰ ਇੱਕ ਬੈਦ ਜੀ ਨੇ ਸਾਡੇ ਨੇ ਗੋਲੀ ਬਣਾਈ, ਉਹ ਦੇ ਦਿੱਤੀ, ਉਹਨੇ ਵੀ ਵਧੀਆ ਕੰਮ ਕੀਤਾ, ਅਤੇ ਮੈਂ ਕਿਹਾ ਵੀ ਹੁਣ ਜਿਹੜੇ ਚਾਰ ਕੁ ਦਿਨ ਰਹਿੰਦੇ ਥੋੜ੍ਹਾ ਜਿਹਾ ਨਾਲ, ਹੁਣ ਖਿਆਲ ਰੱਖ ਜਾ, ਤੂੰ ਬੈਦ ਦੇ ਨਾਲ ਹੀ ਹੈ, ਮੈਂ ਵੀ ਖਿਆਲ ਰੱਖੂੰ ਅਤੇ ਤੂੰ ਵੀ ਖਿਆਲ ਰੱਖਿਆ ਕਰ। ਕਹਿਣ ਦਾ ਮਤਲਬ ਥੋੜ੍ਹੀ ਜਿਹੀ ਕੁਤਾਹੀ ਜੀਵ ਦੇ ਆਖੇ ਲੱਗ ਕੇ, ਜਾਂ ਆਪਣੀ ਥੋੜ੍ਹੀ ਜਿਹੀ ਕੁਤਾਹੀ ਕੀਤੀ, ਉਸੇ ਵੇਲੇ ਕੰਮ ਖਰਾਬ ਹੋ ਗਿਆ। ਬਈ ਬਲਿਹਾਰ ਤਾਂ ਉਹਨਾਂ ਦੇ ਆ ਜਿਹੜੇ ਰੋਜ਼ ਇਹ ਅਲਸੂ ਪਲਸੂ ਖਾਈ ਜਾਂਦੇ ਨੇ, ਇੱਕ ਦਿਨ 'ਚ ਇੱਕ ਟੂਣ ਕੁੰਡਾ ਹੋ ਗਿਆ ਮੇਰਾ ਤਾਂ। ਵੀ ਧੰਨ ਤਾਂ ਤੁਸੀਂ ਉਹ ਜਿਹੜਾ ਜੋ ਕੁਛ ਮਿਲ ਗਿਆ ਉਹੀ ਮੂੰਹ 'ਚ, ਜੋ ਕੁਛ ਮਿਲ ਗਿਆ ਉਹੀ ਮੂੰਹ 'ਚ, ਨਾ ਹੀ ਨਹੀਂ ਹੈ ਅਤੇ ਕੰਮ ਖਰਾਬ ਹੈ। ਥੋੜ੍ਹਾ ਜਿਹਾ ਸਰੀਰ ਦਾ ਧਿਆਨ ਰੱਖੋ ਗੁਰੂ ਪਿਆਰਿਓ, ਇਹ ਵੀ ਬਹੁਤ ਜ਼ਰੂਰੀ ਹੈ। ਖੋਜ ਬਿਰਤੀ ਅਤੇ ਸ਼ਬਦ ਸੀ ਬੰਦੇ ਖੋਜ, ਉਹਦੇ ਨਾਲ ਦਾ ਪ੍ਰਮਾਣ ਹੈ। ਅਤੇ ਉਹਦੇ 'ਤੇ ਪ੍ਰਮਾਣ ਹੈ, ਇੱਕ ਦੋ ਹੋਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣ ਦੇ ਕੇ ਫਿਰ ਮੈਂ ਸਮਾਪਤੀ ਕਰਦਾ, ਰਹਿੰਦੀ ਵਿਚਾਰ ਕੱਲ੍ਹ ਨੂੰ ਸਹੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮੈਂ, ਇਹ ਸ਼ਬਦ ਸੀ। ਹੈ ਬੰਦੇ, ਬੰਦਾ ਤਾਂ ਅਸਲ ਕਹਿੰਦੇ ਉਹਨੂੰ ਜਿਹੜਾ ਬੰਦਗੀ ਕਰੇ, ਬੰਦੇ ਬੰਦਗੀ ਇੱਕ ਤਿਆਰ, ਬੰਦਾ ਸੋ ਜੋ ਬੰਦਗੀ ਹੈ, ਬੰਦਾ ਤਾਂ ਉਹ ਹੈ ਜਿਹੜਾ ਬੰਦਗੀ ਕਰੇ। ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ, ਐਸਾ ਲਿਖਿਆ ਹੈ ਕਿ ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਗੰਦੇ ਤੋਂ ਗੰਦਾ ਕਿਉਂ ਹੈ? ਕਿਉਂਕਿ ਗੰਦਗੀ ਪੈਦਾ ਕਰਨ ਵਾਲੇ, ਗੰਦਗੀ ਅੱਗੇ ਗੰਦਗੀ ਨਹੀਂ ਪੈਦਾ ਕਰਦੀ, ਬੰਦਾ ਗੰਦਗੀ ਪੈਦਾ ਕਰਦਾ, ਉਹ ਤੋਂ ਵੀ ਗੰਦਾ ਹੈ। ਜੇ ਇਹ ਨਾਮ ਜਪੇ ਫਿਰ ਸਵੱਛ ਹੈ, ਪਵਿੱਤਰ ਹੋ ਜਾਂਦਾ ਸਭ ਕੁਛ। ਖੋਜ ਬਿਰਤੀ ਨੇ ਜੇ ਪ੍ਰਕਿਰਤੀ ਦੀ ਖੋਜ ਕੀਤੀ, ਇੱਥੇ ਧਰਤੀ ਤੋਂ ਉੱਠ ਕੇ ਅਸਮਾਨ ਵਿੱਚ ਚੰਦਰਮਾ ਤੱਕ ਪਹੁੰਚ ਮਨੁੱਖ ਦੀ ਖੋਜ ਬਿਰਤੀ ਨੇ ਕਰ ਲਈ, ਪਰ ਇਹ ਖੋਜ ਰੱਬ ਨੂੰ ਮਿਲਣ ਦੀ ਨਹੀਂ। ਅਤੇ ਹੁਣ ਆਓ ਰੱਬ ਦੇ ਪਾਸੇ, ਜਿਹੜਾ ਕਿ ਕਬੀਰ ਸਾਹਿਬ ਨੇ ਗੱਲ ਕਹੀ ਹੈ, ਖੋਜਣਾ ਹੈ ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਹਰ ਰੋਜ਼ ਦਿਲ 'ਚੋਂ ਖੋਜ ਉਸਨੂੰ, ਤੈਨੂੰ ਜਿੱਦਣ ਲੱਭਣਾ ਤੇਰੇ ਦਿਲ 'ਚੋਂ ਲੱਭਣਾ, ਨਾ ਫਿਰ ਪਰੇਸ਼ਾਨੀ ਨਾ। ਇਹ ਜੋ ਦੁਨੀਆ ਸਿਹਰ ਮੇਲਾ, ਇਹ ਤਾਂ ਜਾਦੂਗਰ ਦਾ ਤਮਾਸ਼ਾ ਹੈ। ਦਸਤਗੀਰੀ ਤੇਰਾ ਹੱਥ ਨਹੀਂ ਅੰਤ ਵੇਲੇ ਫੜਨ ਵਾਲਾ, ਇਹਨਾਂ 'ਚ ਕੋਈ ਤੇਰੀ ਸਹਾਇਤਾ ਨਹੀਂ ਕਿਸੇ ਨੇ ਕਰਨੀ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਏ, ਉਹ ਖਬਰ ਉਹਨਾਂ ਨੂੰ ਕੁਛ ਨਹੀਂ, ਬਕਵਾਦ ਬਕਵਾਸ ਦਾ ਨਾਂ ਹੈ, ਸਿੱਧੇ ਤੌਰ 'ਤੇ ਅਰਥ ਕਰਨਾ ਹੋਵੇ। ਅਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਕਾਹੇ ਰੇ ਬਨ ਖੋਜਣ ਜਾਈ, ਤੂੰ ਉੱਥੇ ਖੋਜਣ ਚੱਲੇ ਆ, ਕੀ ਗੱਲ? ਜਦ ਤੇਰੇ ਮਨ ਦੇ ਵਿੱਚ ਹੀ, ਦਿਲ ਦੇ ਵਿੱਚ ਹੀ ਹੈ, ਬਣਾ 'ਚ ਕੀ ਕਰਨ ਗਿਆ? ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਏ, ਕਿਵੇਂ? ਪੋਹਪ ਮਦ ਜਿਉਂ ਬਾਸ ਵਸਤ ਹੈ, ਬਾਸ ਵਾਸ਼ਨਾ ਦਾ ਨਾਂ ਹੈ, ਪੋਹਪ ਫੁੱਲਾਂ ਦਾ ਨਾਂ ਹੈ। ਜਿਵੇਂ ਫੁੱਲਾਂ ਵਿੱਚ ਵਾਸ਼ਨਾ ਵਸਦੀ ਹੈ, ਐਂ ਰੱਬ ਸਾਰਿਆਂ ਵਿੱਚ ਵਸ ਰਿਹਾ ਹੈ। ਜਾਂ ਫਿਰ ਮੁਕਰ ਮਹਿ ਜੈਸੇ ਸ਼ਾਈ, ਮੁਕਰ ਨਾਮ ਸ਼ੀਸ਼ੇ ਦਾ, ਉਹਦੇ 'ਚ ਤੇਰਾ ਛਾਇਆ ਦਿਸ ਰਿਹਾ ਹੈ, ਤੇਰੀ ਸ਼ਕਲ ਦਿਸ ਰਹੀ ਹੈ, ਤੇਰਾ ਸਰੀਰ ਬਿੰਬ ਜੋ ਸ਼ੀਸ਼ੇ 'ਚ ਦਿਸ ਰਿਹਾ, ਪ੍ਰਤੀਬਿੰਬ ਤੇਰਾ ਹੀ ਪ੍ਰਤੀਬਿੰਬ ਹੈ। ਪਰਮਾਤਮਾ ਦਾ ਉਸ ਬਿੰਬ ਦਾ, ਬ੍ਰਹਮ ਦਾ ਪ੍ਰਤੀਬਿੰਬ ਸਾਰਿਆਂ ਦੇ ਅੰਦਰ ਹੈ। ਜੇ ਖੋਜਣਾ ਹੈ ਦਿਲ ਮਹਿ ਖੋਜ, ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ, ਇਹੀ ਹੈ ਉਹਦਾ ਟਿਕਾਣਾ ਅਸਲੀ। ਇਸ ਕਰਕੇ ਪਰਮਾਤਮਾ ਇਹਦੇ ਵਿੱਚ ਵਸਦਾ ਹੈ। ਬੁੱਲੇ ਨੇ ਇਸੇ ਕਰਕੇ ਕਿਹਾ, ਦੇਖੀ ਮੰਦਰ ਢਾਲ ਹੈ, ਮਸਜਿਦ ਢਾਲ ਹੈ, ਉਹ ਢਾਲ ਹੈ, ਜੋ ਕੁਛ ਢਹਿੰਦਾ ਉਹ ਇੱਕ ਕਿਸੇ ਦਾ ਦਿਲ ਨਹੀਂ, ਤਾਂ ਹੀ ਰੱਬ ਦਿਲਾਂ ਵਿੱਚ ਰਹਿੰਦਾ। ਦੇਖੀ ਕਿਤੇ ਇਹਨੂੰ ਢਾਲ ਦੇਈਂ, ਮੰਦਰ ਮਸਜਿਦ ਢਾਹੇ ਦਾ ਤੇਰਾ ਬਚਾਅ ਹੋ ਜਾਏ ਹੋ ਜਾਏ, ਅਤੇ ਦਿਲ ਦਰਵਾਜ਼ਾ ਰੱਬ ਦਾ, ਇਹਨੂੰ ਮੂਲ ਨਾ ਢਾ, ਟੱਠਿਆ ਮੂਲ ਨਾ ਬਣੇਗਾ, ਤੂੰ ਲੰਘ ਸੈਂ ਕਿਹੜੇ ਰਾਹ, ਕਿਹੜੇ ਰਾਹ ਲੰਘੇਗਾ ਤੂੰ? ਇਹਦੇ ਅਰਥ ਮੂਰਖ ਬੰਦੇ, ਵਿਸ਼ਈ ਬੰਦੇ, ਪਾਮਰ ਬੰਦੇ ਹੋਰ ਢੰਗ ਨਾਲ ਕੱਢ ਕੇ ਗਲਤ ਰਸਤੇ ਵੀ ਸੰਸਾਰ ਨੂੰ ਪਾ ਸਕਦੇ ਨੇ, ਉਹ ਤੋਂ ਵੀ ਬਚਣਾ ਹੈ। ਇਸ ਕਰਕੇ ਵੀ ਖੋਜ ਬਿਰਤੀ ਦੁਆਰਾ ਉਸ ਨੂੰ ਲੱਭਣਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੈਸੇ ਹੀ ਹਰ ਬਸੇ ਨਿਰੰਤਰ, ਕਿਹਾ ਗੁਰੂ ਤੇਗ ਬਹਾਦਰ ਸਾਹਿਬ, ਘੱਟ ਹੀ ਖੋਜੋ ਭਾਈ, ਉੱਥੇ ਵੀ ਕਿਹਾ ਖੋਜਣ ਕਰਨਾ ਹੈ ਤਾਂ ਆਪਣੇ ਆਪ ਦੀ ਖੋਜ ਕਰ, ਅਤੇ ਅਸੀਂ ਖੋਜ ਕਰਦੇ ਹਾਂ ਬਾਹਰ ਦੀ, ਅੰਦਰ ਦੀ ਕਦੀ ਖੋਜ ਨਹੀਂ ਕੀਤੀ। ਸਾਧੂ ਅੰਦਰ ਦੀ ਖੋਜ ਕਰਦਾ ਹੈ। ਜਿਹਨਾਂ ਸਤਿਪੁਰਸ਼ਾਂ ਦੀਆਂ ਬਰਸੀਆਂ ਮਨਾਈਆਂ ਨੇ, ਬਸ 2.5-3 ਮਿੰਟ ਰਹਿ ਗਏ ਇਹਦੇ ਵਿੱਚ, ਮੈਂ ਗੱਲ ਸਮਾਪਤ ਕਰਦਾ ਬਾਕੀ ਕੱਲ੍ਹ ਨੂੰ। ਅਤੇ ਉਹਨਾਂ ਮਹਾਂਪੁਰਸ਼ਾਂ ਨੇ ਉਹਨਾਂ ਦੀ ਜੋਤ ਪਰਮਾਤਮਾ ਦੀ ਜਿਹੜੀ ਚੇਤਨ ਸੱਤਾ ਸਾਡੇ ਅੰਦਰ ਵੀ ਹੈਗੀ, ਉਹਨਾਂ ਦੇ ਅੰਦਰ ਵੀ ਸੀ। ਸਾਡੇ ਵਾਲੀ ਨੇ ਪਰਮ ਆਤਮਾ ਦੇ ਵਿੱਚ ਨਹੀਂ ਮਿਲ ਸਕਣਾ, ਉਹਨਾਂ ਦੀ ਸਰੀਰ ਦੇ ਹੁੰਦਿਆਂ ਹੀ ਆਤਮਾ ਉਹਦੇ ਵਿੱਚ ਮਿਲ ਗਈ, ਉਹ ਪਰਮਾਤਮਾ ਨੂੰ ਮਿਲ ਗਿਆ। ਉਹਨਾਂ ਨੇ ਦੀਵਾਰ ਢਾ ਦਿੱਤੀ, ਜਿਹੜੀ ਹੋਮੇ ਦੀ ਦੀਵਾਰ ਸੀ, ਥਾ ਤੋਂ ਨਹੀਂ ਟੇਡੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਜਿਹੜੀ ਕੂੜ ਦੀ ਕੰਢ ਸੀ ਸਾਤੋਂ ਢਹੀ ਨਹੀਂ। ਹੋਮੇ ਦੀ ਕੰਧ ਹੈ ਵਿਚਾਲੇ ਰੱਬ ਦੇ, ਅਤੇ ਸਾਡੇ ਹੋਰ ਕੋਈ ਪੜਦਾ ਨਹੀਂ ਹੈ, ਹੋਮੇ ਦੇ ਪੜਦਾ। ਹਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਪਰਮਾਤਮਾ ਦੀ ਸਾਰੀ ਜਗ੍ਹਾ ਜੋਤ ਹੈ, ਜਿਵੇਂ ਚੰਦਰਮਾ ਦਾ ਪ੍ਰਤੀਬਿੰਬ ਬਰਤਨ ਦੇ ਵਿੱਚ ਦਿਸਦਾ ਹੈ, ਚੰਦਰਮਾ ਆਕਾਸ਼ ਵਿੱਚ ਦੇਖੋ ਉੱਥੇ ਵੀ ਦਿਸਦਾ ਹੈ, ਚੰਦਰਮਾ ਨੂੰ ਘੜੇ ਦੇ ਵਿੱਚ ਦੇਖੋ ਉੱਥੇ ਵੀ ਦਿਸਦਾ ਹੈ, ਜਿੱਥੇ ਵੀ ਪਾਣੀ ਆ ਉੱਥੇ ਚੰਦਰਮਾ। ਲੱਖਾਂ ਘੜੇ ਬਣਾ ਕੇ ਪਾਣੀ ਦੇ ਰੱਖਦੇ ਹੋ, ਉਹਨਾਂ 'ਚ ਪਾਣੀ ਪਾ ਦਿਓ ਅਤੇ ਚੰਦਰਮਾ ਸਾਰਿਆਂ ਦੇ ਵਿੱਚ ਦਿਸੀ ਜਾਂਦਾ ਹੈ, ਸੂਰਜ ਸਾਰਿਆਂ ਵਿੱਚ ਦਿਸੀ ਜਾਂਦਾ ਹੈ, ਤਾਰੇ ਸਾਰਿਆਂ ਵਿੱਚ ਦਿਸੀ ਜਾਂਦੇ ਹਨ, ਆਕਾਸ਼ ਸਾਰਿਆਂ ਵਿੱਚ ਦਿਸੀ ਜਾਂਦਾ ਹੈ। ਕਿਉਂ? ਉਹ ਬਿੰਬ ਹੈ, ਇਹ ਪ੍ਰਤੀਬਿੰਬ ਹੈ। ਜਿਹੜਾ ਪਾਣੀ ਦੇ ਵਿੱਚ ਦਿਸ ਰਿਹਾ ਹੈ ਇਹ ਬਿੰਬ ਦੀ ਅੰਸ਼ ਪ੍ਰਤੀਬਿੰਬ ਹੈ, ਜਦੋਂ ਪਾਣੀ ਡੁੱਲ ਜਾਏਗਾ ਬਿੰਬ ਪ੍ਰਤੀਬਿੰਬ ਨੂੰ ਆਪਣੇ ਆਪ ਮਿਲ ਜਾਏਗਾ। ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਹਦੇ ਕੋ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਪ੍ਰਮ ਪਾਗਾ ਤੋ ਮਨ ਸੁਨ ਸਮਾਨਾ। ਇਹਦੀ ਵਿਚਾਰ ਕੱਲ੍ਹ ਹੋਏਗੀ, ਹੁਣ ਸਮਾਂ ਹੋ ਗਿਆ। ਆਓ ਅਨੰਦ ਸਾਹਿਬ ਦਾ ਪਾਠ ਕਰਨਗੇ ਗੁਰੂ ਪਿਆਰੇ, ਭੁੱਲਾਂ ਚੁੱਕਾਂ ਦੀ ਇਕਾਵਾਂ ਕਰਨੀ, ਅਤੇ ਇਉਂ ਖੋਜ ਬਿਰਤੀ ਦੁਆਰਾ ਆਪਣੇ ਆਪ ਨੂੰ ਖੋਜਣਾ, ਦੂਸਰੇ ਥਾਂ 'ਤੇ ਨਹੀਂ, ਦੂਸਰੇ ਥਾਂ 'ਤੇ ਲੱਭਣਾ ਨਹੀਂ। ਜਿੱਦਣ ਮਿਲਿਆ ਪਰਮਾਤਮਾ ਸਾਨੂੰ ਅੰਦਰੋਂ ਮਿਲਣਾ, ਜਿੱਦਣ ਮਿਲਿਆ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁੱਖ ਹੋਏ, ਫਰੀਦਾ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ। ਭੁੱਲਾਂ ਚੁੱਕਾਂ ਦੀ ਕਿਵਾਂ ਕਰਨੀ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।